करते हम विधान को बीत गए पंचमा सोज हजारों मन परे पावक पए पर का
वाहे गुरु जी का खालसा
वाहे गुरु जी की फतेह।
परम आदर योग सत्कार योग गुरु का खास रूप गुरु खालसा सात संगत सतगुरु गरीब नवाज सतगुरु बाणी पुरख पुरखोत्तम बाणी समुचित लावै गो गुरबाणी सुनत मेरा मन द्रव्या मन पीना निज कर आवै गो। शब्द गुरु श्री गुरु ग्रंथ साहिब जी महाराज जी दे पवित्र पावन चरण कमलां च पिछले वक्त दे सजे हुए दीवाना च हाजरियां भर रही गुरु का खास रूप गुरु खालसा साध संगत जी वड्डे भाग हन कि गरीब नवाज सतगुरां दे चरणां विच नेता प्रति जुड़ के गुर इतिहास श्री गुरु गोबिंद सिंह साहिब सच्चे पातशाह जी महाराज जी का पवित्र पावन इतिहास बहुत ही श्रद्धा भावना आस्था ते सत्कार सहित सरवण कर रहे हो। सतगुरु कलगीधर पातशाह जी महाराज श्री आनंदपुर साहब की धरती ते लीला कर रहे ने मानवी शरीर धारण करके सतगुरु जी ने मानवी लीला कीती है। केशवदास पंडित दे कहण अनुसार नैणा देवी दे टिले ते गरीब नवाज पातशाह जी घंटियां बद्धी बैठदे ने। केशवदास ने आप ही कह दिता कहण लगा जी हुण आपां नूं पंज पैर हवन करन दी लोड़ नहीं है सवा पैर वास्ते आपां बैठिया करांगे। अपनी सहूलत लई अपने सुख लई केशवदास ने गल कही। एक दिन शाम दे समय कलगीधर पातशाह जी महाराज जी शिकार खेडण वास्ते गए बहुत सारा शिकार खेडिया और वन दे भांत भांत दे जीवां दा शिकार करके जदों उन्हां जीवां नूं नाल लैके आनंदपुर साहब आए केशवदास ने वेख्या ते तर्क करदिआं कहण लगा जी तुसीं इतनी वड्डी सेवा कर रहे हो पूजा कर रहे हो इतना वड्डा प्रयोग कर रहे हो देवी प्रगट करन वास्ते ते तुहानू इतने जीव नहीं सन मारने चाहिए। सतगुरु जी ने आख्या अच्छा पंडित जी जे तुसी इस तरह कहिंदे हो हुक्म कीता सारे जानवरां नू जिहड़े घोड़िआं दीआं काठियां नाल बद्धे सन खोल दिओ। महाराज जी दे बचन करन दी देरी सी सारे जानवर जदों खोले ते उह मरे हुए जानवर दुबारा जीवित हो गए। पंडित केशवदास वेख के हैरान होया बड़ा दंग होया सतगुरां दी उपमा करदा महाराज तुसी सर्व कला संपूर्ण ते समर्थ गुरदेव हो तो सतगुरु जी दे मन सतगुरु जी वास्ते अपने मन विच अनेक प्रकार दे फुरने सोचदा होया केशवदास वापस चला गया। कलगीधर पातशाह जी महाराज उसे तरह जिवें केशवदास कहिंदा है सवा पैर वास्ते नैणा देवी दे टिले ते जांदे ने और उत्थे बैठ के केशवदास दे समेत हवन दी समगरी आहूति हवन कुंड विच पाउंदे ने और सतगुरु सच्चे पातशाह जी महाराज जी आप तप दी मूर्त हो गए ने। मेरे सतगुरु गुरु कलगीधर पातशाह श्री गुरु गोबिंद सिंह साहब जी इत्थे अकाल पुरख वाहिगुरु परमेश्वर दी शक्ति दा ध्यान करके तप कर रहे ने। खाना थोड़ा हो गया सौना थोड़ा हो गया है और महाराज सच्चे पातशाह जी बोलदे भी थोड़ा ने बचन भी बहुत घट सीमित बहुत लोड़ पवे तो बोलदे ने और ना ही बहुता किसी की गल सुनदे ने अपने ध्यान विच मगन रहिंदे हन। ਆਓ ਸ੍ਰੀ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਏਕਾਗਰਤਾ ਬਣਾਉਣ ਵਾਸਤੇ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਕਰਤੇ ਹਮਨ ਵਿਧਾਨ ਕੋ ਬੀਤ ਗਏ ਪੰਚ ਮਾਸ।
ਇਸੇ ਤਰ੍ਹਾਂ ਹਵਨ ਦਾ ਵਿਧਾਨ ਕਰਦਿਆਂ ਹੋਇਆ ਜਿਵੇਂ ਕੇਸ਼ੋ ਦਾਸ ਨੇ ਦੱਸਿਆ ਸੀ ਉਹਦੇ ਕਹਿਣ ਅਨੁਸਾਰ ਪਹਿਲਾਂ ਪੰਜ ਪਹਿਰਾਂ ਤੱਕ ਹਵਨ ਹੁੰਦਾ ਰਿਹਾ, ਫਿਰ ਘੱਟ ਕੇ ਸਵਾ ਪਹਿਰ ਤੱਕ ਹਵਨ ਹੁੰਦਾ ਰਿਹਾ। ਤੋ ਇਸੇ ਤਰ੍ਹਾਂ ਹਵਨ ਕਰਦਿਆਂ ਕਰਦਿਆਂ ਤਕਰੀਬਨ ਪੰਜ ਮਹੀਨੇ ਦਾ ਸਮਾਂ ਬੀਤ ਗਿਆ। ਬੜਾ ਲੰਮਾ ਅਰਸਾ ਹੁੰਦਾ ਪੰਜ ਮਹੀਨੇ। ਪੰਜ ਮਹੀਨੇ ਹਵਨ ਕਰਦਿਆਂ ਇਸੇ ਤਰ੍ਹਾਂ ਬਤੀਤ ਹੋ ਗਏ।
ਸੌਜ ਹਜ਼ਾਰੋਂ ਮਨ ਪਰੇ ਭਾਵਕ ਭਏ ਪ੍ਰਕਾਸ਼।
ਹੁਣ ਹਜ਼ਾਰਾਂ ਮਨ ਸਮੱਗਰੀ ਉਸ ਹਵਨ ਕੁੰਡ ਵਿਚ ਪਾ ਕੇ ਦਗਦ ਕਰ ਦਿੱਤੇ ਗਏ। ਹਜ਼ਾਰਾਂ ਮਨ, ਹੁਣ ਤੁਸੀਂ ਹਿਸਾਬ ਲਾ ਲਓ ਕਿ ਹਵਨ ਕੁੰਡ ਪਹਿਲਾਂ ਪੰਜ ਪਹਿਰਾਂ ਤੱਕ ਬਲਦਾ ਰਿਹਾ, ਫਿਰ ਸਵਾ ਪਹਿਰ ਹਵਨ ਕੁੰਡ ਵਿਚ ਕਿੰਨੀ ਸਮੱਗਰੀ ਪੈਂਦੀ। ਫਿਰ ਉਹ ਸਮੱਗਰੀ ਬੜੀ ਕੀਮਤੀ ਹੈ ਜਿਹੜੀ ਸਮੱਗਰੀ ਉਸ ਹਵਨ ਕੁੰਡ ਵਿਚ ਪਾਈ ਜਾਂਦੀ ਹੈ। ਤੋ ਇਸ ਪ੍ਰਕਾਰ ਨਾਲ ਹਜ਼ਾਰਾਂ ਮਨ ਤਾਂ ਸਮੱਗਰੀ ਉਹਦੇ ਵਿਚ ਪੈ ਗਈ ਹੈ ਔਰ ਉਸ ਹਵਨ ਕੁੰਡ ਵਿਚ ਉਹ ਸਮੱਗਰੀ ਪੈਂਦੀ ਤੇ ਅਗਨੀ ਦਾ ਪ੍ਰਕਾਸ਼ ਹੁੰਦਾ ਹੈ।
ਸ਼ੁਕਲ ਪੱਖ ਆਯੋ।
ਇਸੇ ਤਰ੍ਹਾਂ ਪੰਜ ਮਹੀਨਿਆਂ ਦਾ ਸਮਾਂ ਬੀਤ ਗਿਆ, ਅੱਸੂ ਮਹੀਨਾ ਆ ਗਿਆ। ਅੱਸੂ ਮਹੀਨੇ ਦਾ ਜਿਹੜਾ ਸ਼ੁਕਲ ਪੱਖ ਹੈ ਉਹ ਸ਼ੁਕਲ ਪੱਖ ਆਇਆ ਹੈ।
ਨੌਵੀਂ ਦਿਵਸੀ ਆਨੰਦ ਉਪਾਇਓ।
ਨੌਵੀਂ ਦਾ ਦਿਨ ਅੱਸੂ ਸ਼ੁਕਲ ਪੱਖ, ਅੱਸੂ ਦਾ ਮਹੀਨਾ ਤੇ ਨੌਵੀਂ ਤਰੀਕ ਹੈ। ਨੌਵੀਂ ਵਾਲੇ ਦਿਨ
ਸਰਬ ਥੌਰ ਤੇ ਪੂਜ ਵਡੇਰੇ,
ਬੜੇ ਆਨੰਦ ਉਪਜੇ, ਬੜੇ ਆਨੰਦ ਮਨਾਏ ਗਏ ਔਰ ਸਾਰੀਆਂ ਥਾਵਾਂ ਤੋਂ ਬੜੀ ਭਾਰੀ ਪੂਜਾ ਹੋ ਰਹੀ। ਸਾਰੇ ਥਾਵਾਂ ਤੇ ਦੇਵੀ ਦੇਵਤੇ ਜਿਹੜੇ ਨੇ ਉਹ ਬਹੁਤੀ ਪੂਜਾ ਕਰ ਰਹੇ ਹਨ।
ਹਮਨ ਸਮੰਤਰ ਕੀਨ ਬੋ ਬੇਰੇ।
ਇਸ ਮਹੀਨੇ ਵਿਚ ਉਦਾਂ ਹੀ ਹਵਨ ਆਦਿਕ ਬਹੁਤ ਕੀਤੇ ਜਾਂਦੇ ਨੇ ਸਾਰੇ ਪਾਸੇ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਹਵਨ ਹੋ ਰਹੇ ਨੇ ਆਲੇ ਦੁਆਲੇ ਬਹੁਤ ਸਾਰਿਆਂ ਇਲਾਕਿਆਂ ਵਿਚ ਜਿਹੜੇ ਹਿੰਦੂ ਲੋਕ ਨੇ ਉਹ ਹਵਨ ਕਰਦੇ ਨੇ ਅੱਸੂ ਦੇ ਮਹੀਨੇ ਵਿਚ ਨੌਵੀਂ ਵਾਲੇ ਦਿਨ। ਤੋ ਅਨੇਕ ਪ੍ਰਕਾਰ ਦੇ ਮੰਤਰ ਆਦਿਕ ਪੜੇ ਜਾਂਦੇ ਹਨ।
ਪੰਚ ਪਹਿਰ ਕੋ ਨੌ ਦਿਨ ਨਿਸਮੈ ਦੇਵੀ ਦਰਸ਼ਨ ਜੋਆ।
ਕਹਿੰਦੇ ਇੱਕ ਵਾਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਐਸੇ ਆਨੰਦ ਵਿਚ ਬੈਠੇ ਕਿ ਪੰਚ ਪਹਿਰ ਸਤਿਗੁਰੂ ਜੀ ਰੋਜ਼ ਨੌ ਦਿਨ ਲਗਾਤਾਰ ਬੈਠਦੇ ਰਹੇ ਸਾਧਨਾ ਵਿਚ, ਸਮਾਧੀ ਵਿਚ। ਨੌ ਦਿਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਤੀਤ ਹੋ ਗਏ,
ਨਿਸਮੈ ਦੇਵੀ ਦਰਸ਼ਨ ਜੋਆ।
ਰਾਤ ਨੂੰ ਗੁਰੂ ਕਲਗੀਧਰ ਜੀ ਨੇ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਆ ਉਹਦੇ ਦੀਦਾਰ ਕੀਤੇ। ਮੈਂ ਇੱਥੇ ਗੱਲ ਬਾਰ ਬਾਰ ਨਾਲ ਸੰਕੇਤ ਵਜੋਂ ਕਹਿ ਰਿਹਾ ਕਿ ਸਤਿਗੁਰੂ ਜੀ ਕਿਸੇ ਮੂਰਤੀਮਾਨ ਦੇਵੀ ਦੇ ਪੁਜਾਰੀ ਨਹੀਂ ਹਨ। ਜਿਹੜੀਆਂ ਮੂਰਤੀਆਂ ਸਾਡੇ ਹਿੰਦੂ ਵੀਰ ਬਣਾਉਂਦੇ ਨੇ, ਭਾਵੇਂ ਉਹ ਕਾਲੀ ਦੀ ਮੂਰਤੀ ਹੈ ਤੇ ਭਾਵੇਂ ਉਹ ਸੀਤਲਾ ਦੀ ਮੂਰਤੀ ਹੈ ਤੇ ਭਾਵੇਂ ਉਹ ਦੁਰਗਾ ਦੀ ਮੂਰਤੀ ਹੈ, ਸਤਿਗੁਰੂ ਜੀ ਉਹਦੇ ਪੁਜਾਰੀ ਨਹੀਂ। ਸਤਿਗੁਰੂ ਜੀ ਜਿਸ ਦੇਵੀ ਦੀ ਪੂਜਾ ਕਰ ਰਹੇ ਨੇ ਉਹ ਅਕਾਲ ਪੁਰਖ ਦੀ ਸ਼ਕਤੀ ਹੈ ਔਰ ਸਾਰਿਆਂ ਵਿਚ ਵਿਆਪਕ ਹੈ। ਉਹ ਸਾਰਿਆਂ ਵਿਚ ਵਿਆਪਕ ਹੈ, ਸਾਰਿਆਂ ਵਿਚ ਸਰਬ ਦਾ ਵਿਆਪਕ ਹੈ। ਉਹ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਹੈ ਉਹਦੇ ਦਰਸ਼ਨ ਇੱਕ ਦਿਨ ਰਾਤ ਨੂੰ ਸਤਿਗੁਰੂ ਜੀ ਨੂੰ ਹੋਏ।
ਸੁਪਨ ਵਿਖੇ ਮਿਲ ਕਰ ਜਗ ਮਾਏ।
ਸੁਪਨਾ ਹੈ ਇਹ, ਨਾ ਸੁੱਤੀ ਅਵਸਥਾ ਜਾਗਰਤ ਅਵਸਥਾ ਹੈ, ਨਾ ਇਹ ਸਖੋਪਤੀ ਹੈ। ਵਿਚਕਾਰ ਦੀ ਵੀ ਜਾਗੋ ਮਿੱਟੀ ਵਾਲੀ ਅਵਸਥਾ ਕਹਿ ਦਿੰਦੇ ਨੇ, ਉਹਦੇ ਵਿਚ ਨਾ ਜਾਗ ਰਹੇ ਹਾਂ ਨਾ ਸੋ ਰਹੇ ਹਾਂ। ਇਹੋ ਜਿਹੀ ਅਵਸਥਾ ਵਿਚ ਸੁਪਨੇ ਵਿਚ ਮਹਾਰਾਜ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦੇ ਪ੍ਰਕਾਸ਼ ਦੇ ਦਰਸ਼ਨ ਕੀਤੇ।
ਆਮਨ ਕੋ ਦਿਓ ਬਤਾਏ।
ਔਰ ਵਾਹਿਗੁਰੂ ਜੀ ਦੀ ਸ਼ਕਤੀ ਨੇ ਇਹ ਆਕਾਸ਼ਵਾਣੀ ਕਰਦਿਆਂ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਆਉਣ ਬਾਰੇ ਸੰਕੇਤ ਦੇ ਦਿੱਤਾ, ਕਹਿ ਦਿੱਤਾ ਹੈ
ਇਹ ਸੁੱਤ ਹੋਮੋ ਮੰਤਰ ਸਮੇਤਾ।
ਕਹਿ ਲੇ ਪੁੱਤਰ ਤੁਸੀਂ ਮੇਰੇ ਵਾਸਤੇ ਬੜਾ ਭਾਰੀ ਤਪ ਕਰ ਰਹੇ ਹੋ, ਤਪੱਸਿਆ ਕਰ ਰਹੇ ਹੋ।
ਧਰੋ ਧਿਆਨ ਮੁਜਾਮ ਨਹੀਤਾ,
ਮੇਰੇ ਆਉਣ ਵਾਸਤੇ ਤੁਸੀਂ ਬੜਾ ਭਾਰੀ ਗਹਿਰਾ ਧਿਆਨ ਧਾਰਨ ਕੀਤਾ ਹੋਇਆ, ਬਹੁਤ ਗੂੜ ਧਿਆਨ ਤੁਸੀਂ ਆਪਣੇ ਹਿਰਦੇ ਵਿਚ ਵਸਾਇਆ ਹੋਇਆ।
ਕਮੋਏ ਦਰਸ਼ਨ ਕੋ ਜਵੈ,
ਜਦੋਂ ਸਮਾਂ ਆਵੇਗਾ ਆਉਣ ਵਾਲੇ ਦਿਨਾਂ ਵਿਚ ਦਰਸ਼ਨ ਦੇਣ ਦਾ, ਕਿਉਂਕਿ ਅਕਾਲ ਪੁਰਖ ਜੀ ਦੀ ਸ਼ਕਤੀ ਹੈ ਤੇ ਕਲਗੀਧਰ ਜੀ ਕਹਿੰਦੇ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਜੇ ਅਕਾਲ ਪੁਰਖ ਪਿਤਾ ਹੈ ਤਾਂ ਫਿਰ ਉਹਦੀ ਜਿਹੜੀ ਸ਼ਕਤੀ ਆ ਉਹ ਫਿਰ ਮਾਤਾ ਹੈ ਨਾ, ਕਿਉਂਕਿ ਮਾਂ ਬਾਪ ਤੋਂ ਬਿਨਾਂ ਸੰਤਾਨ ਦੀ ਉਤਪਤੀ ਨਹੀਂ ਹੁੰਦੀ। ਤੂੰ ਉਸੇ ਸ਼ਕਤੀ ਨੇ ਕਿਹਾ ਕਿ ਹੇ ਪੁੱਤਰ, ਤੂੰ ਮੇਰੇ ਦਰਸ਼ਨਾਂ ਦੀ ਤਾਂਘ ਰੱਖ ਕੇ ਬੜੇ ਸਮੇਂ ਤੋਂ ਧਿਆਨ ਵਿਚ ਬੈਠਾ ਹੈ, ਤੁਸੀਂ ਬੜੇ ਲੰਮੇ ਸਮੇਂ ਤੋਂ ਮੇਰੇ ਧਿਆਨ ਵਿਚ ਬੈਠੇ ਹੋ, ਹੁਣ ਆਉਣ ਵਾਲੇ ਸਮੇਂ ਚ ਕੁਝ ਸਮੇਂ ਤੱਕ ਦਰਸ਼ਨ ਦੇਣ ਦਾ ਜਦੋਂ ਸਮਾਂ ਆਵੇਗਾ ਮੈਂ ਆ ਕੇ ਤੁਹਾਨੂੰ ਦਰਸ਼ਨ ਦੇਵਾਂਗੀ,
ਇੱਕ ਵਾਰ ਆਵੋ ਚੱਲ ਸਵੇ,
ਇੱਕ ਵਾਰ ਮੈਂ ਜਰੂਰ ਤੁਹਾਡੇ ਆਰਾਧਨ ਤੇ ਚੱਲ ਕੇ ਆਵਾਂਗੀ।
ਕਬਲ ਮਨੋਰਥ ਕਰੋ ਤੁਹਾਰਾ,
ਤੁਹਾਡੇ ਮਨ ਦਾ ਜਿਹੜਾ ਮਨੋਰਥ ਹੈ ਦੇਵੀ ਪ੍ਰਗਟ ਕਰਨ ਦਾ, ਮੈਨੂੰ ਪ੍ਰਗਟ ਕਰਨ ਦਾ, ਤੁਹਾਡਾ ਉਹ ਮਨੋਰਥ ਮੈਂ ਜਰੂਰ ਸਫਲ ਕਰਾਂਗੀ, ਤੁਹਾਡੇ ਹਿਰਦੇ ਦਾ ਇਹ ਸੰਕਲਪ ਉਹ ਮੈਂ ਜਰੂਰ ਪੂਰਾ ਕਰਾਂਗੀ। ਜੋ ਤੁਹਾਡੇ ਮਨ ਵਿਚ ਇੱਛਾ ਹੋਵੇਗੀ ਉਹ ਇੱਛਾ ਮੈਂ ਪੂਰੀ ਕਰਾਂਗੀ, ਮੈਂ ਉਹੀ ਵਰ ਦਿਆਂਗੀ ਜੋ ਤੁਸੀਂ ਕਹੋਗੇ।
ਸੁਪਤੈ ਸਵਾ ਜਾਮ ਕੋ ਜਾਮੋ,
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੂੰ ਅਕਾਲ ਪੁਰਖ ਦੀ ਸ਼ਕਤੀ ਨੇ ਬਚਨ ਕਹੇ ਸਵਪਨ ਵਿਚ ਆ ਕਰਕੇ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਵਾ ਜਾਮ ਕੇਵਲ ਸਵਾ ਪਹਿਰ ਹੀ ਆਰਾਮ ਕਰਦੇ ਹਨ।
ਉੱਠੇ ਸਵਪਨ ਜਾਣਿਓ ਅਬਰਾਮ,
ਸਵਾ ਪਹਿਰ ਰਾਤ ਰਹਿੰਦਿਆਂ ਜਦੋਂ ਸਤਿਗੁਰੂ ਜੀ ਉੱਠੇ ਨੇ ਤੇ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਮੈਂ ਸਵਪਨ ਵੇਖ ਰਿਹਾ ਸੀ, ਸਵਪਨ ਵਿਚ ਮੈਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਦੇ ਦਰਸ਼ਨ ਹੋ ਰਹੇ ਸਨ।
ਆਨੰਦ ਮਾਨਾ,
ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਜੀ ਉੱਠੇ ਨੇ, ਉੱਠ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੌਚ ਇਸ਼ਨਾਨ ਕੀਤਾ ਹੈ,
ਬਸਤਰ ਸ਼ਸਤਰ ਬੈਠੇ ਸਭ ਦਾਨਾ,
ਔਰ ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਮਹਾਰਾਜ ਜੀ ਸਾਵਧਾਨ ਹੋ ਕਰਕੇ ਆਪਣੇ ਨਿਜ ਪਦਮ ਆਸਣ ਤੇ ਬੈਠ ਗਏ ਹਨ।
ਜਦੋਂ
ਥੋੜੀ ਜੀ ਲੋ ਲੱਗੀ ਦਿਨ ਚੜਿਆ ਤੋਂ ਬ੍ਰਾਹਮਣ ਕੇਸ਼ੋ ਦਾਸ ਸਤਿਗੁਰੂ ਜੀ ਦੇ ਚਰਣਾ ਵਿਚ ਆ ਕੇ ਮਹਾਰਾਜ ਜੀ ਨੂੰ ਮਿਲਿਆ, ਇਹਨੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ।
ਗੁਰੂ ਜੀ ਨੂੰ ਸੁਪਨਾ ਜੋਵਾ,
ਕਲਗੀਧਰ ਜੀ ਨੇ ਕੇਸ਼ੋ ਦਾਸ ਪੰਡਿਤ ਨੂੰ ਦੱਸਿਆ, ਕਹਿੰਦੇ ਪੰਡਿਤ ਜੀ ਅੱਜ ਰਾਤ ਨੂੰ ਸਵਪਨ ਵਿਚ ਮੈਨੂੰ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦੇ ਦਰਸ਼ਨ ਹੋਏ ਨੇ। ਇਹ ਵਚਨ ਮਹਾਰਾਜ ਦਸਵੇਂ ਪਾਤਸ਼ਾਹ ਨੇ ਕੇਸ਼ੋ ਦਾਸ ਪੰਡਿਤ ਨੂੰ ਦੱਸਿਆ,
ਸੁਣ ਕਰ ਕੇਸ਼ਵ ਦਾਸ ਆਨੰਦਿਓ,
ਇਹ ਸੁਣ ਕੇ ਕੇਸ਼ਵ ਦਾਸ ਬੜਾ ਆਨੰਦਿਤ ਹੋਇਆ, ਸੁਣ ਕੇ ਬੜਾ ਖੁਸ਼ ਹੋਇਆ। ਉਹ ਸੋਚ ਰਿਹਾ ਕਿ ਸ਼ਾਇਦ ਮੈਂ ਜਿਹੜਾ ਯੱਗ ਕਰ ਰਿਹਾ ਉਹਦੇ ਕਰਕੇ ਗੁਰੂ ਜੀ ਨੂੰ ਦਰਸ਼ਨ ਹੋਏ ਨੇ, ਪਰ ਸਤਿਗੁਰੂ ਜੀ ਦੀ ਆਪਣੀ ਸਾਧਨਾ ਦੇ ਵਿਚੋਂ ਅਕਾਲ ਪੁਰਖ ਦੀ ਸ਼ਕਤੀ ਨੂੰ ਸਤਿਗੁਰਾਂ ਨੇ ਪ੍ਰਗਟ ਕੀਤਾ, ਔਰ ਉਸ ਸ਼ਕਤੀ ਨੂੰ ਪ੍ਰਗਟ ਕਰਨ ਵਾਸਤੇ ਸਤਿਗੁਰਾਂ ਨੂੰ ਕਿਸੇ ਹਵਨ ਦੀ ਲੋੜ ਨਹੀਂ ਹੈ, ਕਿਸੇ ਯੱਗ ਦੀ ਲੋੜ ਨਹੀਂ ਹੈ, ਇਹ ਤਾਂ ਕੇਵਲ ਸਤਿਗੁਰੂ ਜੀ ਇੱਕ ਲੀਲਾ ਮਾਤਰ ਕੌਤਕ ਕਰ ਰਹੇ ਨੇ ਜਿਹਦੇ ਨਾਲ ਕੇਸ਼ੋ ਦਾਸ ਵਰਗੇ ਪੰਡਤਾਂ ਦਾ ਪਖੰਡ ਉਗੜ ਕੇ ਸਾਹਮਣੇ ਆਉਣਾ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਕੇਸ਼ੋ ਦਾਸ ਬੜਾ ਖੁਸ਼ ਹੋਇਆ ਜਦੋਂ ਉਹਨੇ ਸੁਣਿਆ ਕਿ ਗੁਰੂ ਜੀ ਨੂੰ ਸਵਪਨ ਵਿਚ ਦੇਵੀ ਦੇ ਦਰਸ਼ਨ ਹੋਏ ਨੇ।
ਜੈ ਜਗਦੰਬਾ ਕਹਿ ਕਹਿ ਬੰਦਿਓ,
ਕਹਿੰਦਾ ਜੀ ਜੈ ਜਗਦੰਬਾ, ਕੇਸ਼ਵ ਦਾਸ ਬੋਲਿਆ, ਕਹਿੰਦਾ ਜੈ ਜਗਦੰਬਾ, ਜੈ ਜਗਦੰਬਾ ਕਹਿ ਕਰਕੇ ਨੇ ਆਪਣਾ ਸੀਸ ਝੁਕਾਇਆ ਤੇ ਬੜਾ ਖੁਸ਼ ਹੋਇਆ।
ਸਫਲ ਹੈਗੀ ਸਭ ਕ੍ਰਿਤ ਹਮਾਰੇ,
ਕਹਿਣ ਲੱਗਾ ਗੁਰੂ ਜੀ ਬਸ ਹੁਣ ਉਹ ਦਿਨ ਦੂਰ ਨਹੀਂ ਜਦੋਂ ਦੇਵੀ ਨੇ ਪ੍ਰਗਟ ਹੋਣਾ ਹੈ, ਕਿਉਂਕਿ ਹੁਣ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਦੇਵੀ ਹੈ ਉਹ ਹੁਣ ਸਾਡੀ ਕ੍ਰਿਤ ਨੂੰ ਸਫਲਿਆ ਕਰੇਗੀ, ਉਹ ਸਾਡੇ ਇਸ ਕੰਮ ਨੂੰ ਹੁਣ ਦੇਵੀ ਪ੍ਰਗਟ ਹੋ ਕੇ ਸਫਲ ਕਰੇਗੀ ਜਿਹੜਾ ਕੰਮ ਅਸੀਂ ਕਰ ਰਹੇ ਹਾਂ।
ਜਿਸ ਦਿਨ ਦਰਸ ਲਿਓ ਇੱਕ ਵਾਰੀ,
ਜਿਸ ਦਿਨ ਤੁਸੀਂ ਦੇਵੀ ਦਾ ਇੱਕ ਵਾਰ ਦਰਸ਼ਨ ਕਰ ਲਵੋਗੇ,
ਸੁਣੋ ਗੁਰੂ ਜੀ ਅਧ ਕ੍ਰਿਤ ਹੋਏ ਵਿਦਤਾ ਜਿਸ ਦਿਨ ਪੂਰਨ ਸੋਏ,
ਉਸ ਦਿਨ ਆਪਣਾ ਇਹ ਸਾਰਾ ਕੀਤਾ ਹਵਨ ਸਫਲ ਹੋ ਜਾਏਗਾ ਜਿਸ ਦਿਨ ਤੁਹਾਨੂੰ ਦਰਸ਼ਨ ਹੋਣਗੇ। ਤੇ ਹੇ ਗੁਰੂ ਜੀ ਜਿਵੇਂ ਅੱਜ ਰਾਤ ਨੂੰ ਤੁਹਾਨੂੰ ਸੁਪਨੇ ਚ ਦਰਸ਼ਨ ਹੋਏ ਨੇ, ਇਹਦਾ ਮਤਲਬ ਆਪਣਾ ਅੱਧਾ ਕੰਮ ਹੋ ਚੁੱਕਾ ਹੈ, ਅੱਧਾ ਕੰਮ ਜਿਹੜਾ ਹੈ ਉਹ ਅੱਧੀ ਕਿਰਤ ਆਪਣੀ ਹੋ ਚੁੱਕੀ ਹੈ, ਤੇ ਜਿਸ ਦਿਨ ਦੇਵੀ ਸਾਕਸ਼ਾਤਕਾਰ ਰੂਪ ਵਿਚ ਪ੍ਰਗਟ ਹੋਵੇਗੀ ਉਸ ਦਿਨ ਆਪਣਾ ਕੰਮ ਪੂਰਾ ਹੋ ਜਾਵੇਗਾ।
ਨੇਮ ਸਮੇਤ ਹਵਨ ਕੋ ਕਰੋ,
ਮਹਾਰਾਜ ਤੁਸੀਂ ਨੇਮ ਦੇ ਸਮੇਤ ਨੇਮ ਦੇ ਸਹਿਤ ਹਵਨ ਕਰੋ।
ਧਿਆਨ ਜਥਾਵਤ ਨਿਤ ਪ੍ਰਭ ਧਰੋ,
ਇਸੇ ਤਰ੍ਹਾਂ ਜਥਾਵਤ ਤੁਸੀਂ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਦਾ ਧਿਆਨ ਕਰਦੇ ਹੋ ਉਹਦਾ ਧਿਆਨ ਤੁਸੀਂ ਧਾਰਨ ਕਰੋ।
ਪੜ ਪੜ ਮੰਤਰ ਹੋਮ ਹੋਏ ਜੀਤਾ,
ਮੈਂ ਪੜ ਪੜ ਕੇ ਮੰਤਰ ਜਿੰਨਾ ਹਵਨ ਹੋਵੇਗਾ, ਜਿਤਨਾ ਯੱਗ ਹੋਵੇਗਾ ਮੰਤਰ ਪੜ ਪੜ ਕੇ,
ਜਾਨੀ ਹੈ ਸੀਤਾ,
ਜਿੰਨੇ ਮੰਤਰ ਪੜ ਕੇ ਮੈਂ ਹਵਨ ਕਰਾਂਗਾ ਓਨਾ ਹੀ ਸਮਝੋ ਕਾਰਜ ਆਪਣਾ ਛੇਤੀ ਹੋਵੇਗਾ, ਓਨਾ ਹੀ ਸਮਝ ਲੈਣਾ ਕਿ ਆਪਣਾ ਕਾਰਜ ਛੇਤੀ ਸਫਲ ਹੋ ਜਾਵੇਗਾ।
ਸੁਣ ਦੀ ਜਿੱਤੇ ਸਤ ਗੁਰੂ ਚਿਰ ਕਾਲਾ ਲਗੀ ਬੈਠ ਬੇ ਤਵੈ ਵਿਸਾਲਾ।
ਇਹ ਸੁਣ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਉਸੇ ਤਰ੍ਹਾਂ ਆਪਣੇ ਆਨੰਦ ਵਿਚ ਲੰਮੇ ਸਮੇਂ ਤੱਕ ਗਰੀਬਨ ਵਾਗ ਦਸਵੇਂ ਪਾਤਸ਼ਾਹ ਜੀ ਮਹਾਰਾਜ ਚੌਂਕੜੇ ਤੇ ਬੈਠਣ ਲੱਗੇ ਹਨ।
ਦੁਆਦਸ਼ ਜਾਮੈ ਕੋਈ ਕਾਸਨ,
ਖਾਲਸਾ ਜੀ ਐਸਾ ਸਤਿਗੁਰੂ ਜੀ ਸਮਾਧੀ ਚ ਸਥਿਤ ਹੋਣ ਲੱਗੇ ਕਿ 12-12 ਪਹਿਰ ਲਗਾਤਾਰ ਸਤਿਗੁਰੂ ਜੀ ਸਮਾਧੀ ਚ ਬੈਠਣ ਲੱਗੇ। 8 ਪਹਿਰਾਂ ਦਾ ਦਿਨ ਤੇ ਰਾਤ ਹੁੰਦਾ, 4 ਪਹਿਰ ਦਿਨ ਦੇ 4 ਰਾਤ ਦੇ, ਅਗਲਾ ਦਿਨ ਵੀ 4 ਪਹਿਰਾਂ ਦਾ ਬੀਤ ਜਾਂਦਾ, ਫਿਰ 12 ਪਹਿਰ ਹੁੰਦੇ ਨੇ, 2 ਦਿਨ ਤੇ 1 ਰਾਤ। ਇਸ ਤਰ੍ਹਾਂ ਸਤਿਗੁਰੂ ਜੀ 12-12 ਪਹਿਰ ਲਗਾਤਾਰ ਦਸਵੇਂ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬੈਠਦੇ ਨੇ, ਕਿਉਂਕਿ ਖਾਲਸਾ ਜੀ ਜਿਸ ਪੰਥ ਦੀ ਸਾਜਣਾ ਗੁਰੂ ਕਲਗੀਧਰ ਨੇ ਕਰਨੀ ਹੈ ਉਸ ਪੰਥ ਵਿਚ ਜਿਹੜੀ ਸ਼ਕਤੀ ਦਾ ਸੰਚਾਰ ਕਰਨਾ ਹੈ ਉਹ ਸ਼ਕਤੀ ਗੁਰੂ ਕਲਗੀਧਰ ਜੀ ਉਜਾਗਰ ਕਰ ਰਹੇ ਨੇ। ਉਹ ਸ਼ਕਤੀ ਜਿਹੜੀ ਪੰਥ ਵਿਚ ਭਰਨੀ ਹੈ, ਉਹ ਖੰਡੇ ਬਾਟੇ ਦੀ ਪੌਲ ਵਿਚ ਜਿਹੜੀ ਸ਼ਕਤੀ ਭਰਨੀ ਹੈ ਉਹ ਸ਼ਕਤੀ ਮਹਾਰਾਜ ਜੀ ਉਜਾਗਰ ਕਰ ਰਹੇ ਨੇ, ਉਹਨੂੰ ਚੇਤੰਨ ਕਰ ਰਹੇ ਨੇ। ਹਾਲਾਂਕਿ ਪਰਮੇਸ਼ਰ ਰੂਪ ਨੇ ਉਹਨਾਂ ਨੂੰ ਸ਼ਕਤੀ ਪ੍ਰਗਟ ਕਰਨ ਵਾਸਤੇ ਇੰਨੀ ਸਾਧਨਾ ਦੀ ਲੋੜ ਨਹੀਂ ਹੈ, ਪਰ ਉਹ ਕਰ ਰਹੇ ਨੇ ਇਹਦੇ ਵਾਸਤੇ ਕਿ ਸਾਡੇ ਲਈ ਪ੍ਰੇਰਨਾ ਸਰੋਤ ਹੋਵੇ, ਕਿ ਜਿਹੜੇ 5 ਪਿਆਰੇ ਖੰਡੇ ਬਾਟੇ ਦੀ ਪੌਲ ਚੁਕਾਉਣ ਵਾਲੇ ਹੋਣ ਉਹਨਾਂ ਦੀ ਸਾਧਨਾ ਹੋਣੀ ਚਾਹੀਦੀ ਹੈ। 5 ਪਿਆਰਿਆਂ ਚ ਲੱਗਣ ਵਾਲੇ ਸਿੰਘਾਂ ਦਾ ਜੀਵਨ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ, ਉਹਨਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜਿਵੇਂ ਦਸਵੇਂ ਪਾਤਸ਼ਾਹ ਨੇ ਆਪਣਾ ਬਣਾਇਆ, ਥੋੜਾ ਖਾਣਾ, ਥੋੜਾ ਬੋਲਣਾ, ਥੋੜਾ ਸੌਣਾ, ਔਰ ਇਸ ਪ੍ਰਕਾਰ ਦਾ ਕਿਰਦਾਰ। ਫਿਰ ਹਰ ਵੇਲੇ ਪ੍ਰਮਾਤਮਾ ਨਾਲ ਆਪਣਾ ਧਿਆਨ ਜੋੜੀ ਰੱਖਣਾ, ਨਿਰੰਕਾਰ ਵਿਚ ਸੁਰਤ ਜੋੜੀ ਰੱਖਣੀ, ਉਹ ਇਕ ਪ੍ਰੇਰਨਾ ਗੁਰੂ ਸਾਹਿਬ ਜੀ ਦੇ ਰਹੇ ਨੇ। ਇਸ ਕਰਕੇ ਸਾਰੀ ਲੀਲਾ ਦਾ ਠਾਠ ਰਚਿਆ ਹੋਇਆ ਸਤਿਗੁਰਾਂ ਨੇ, ਕਹਿੰਦੇ 12-12 ਪਹਿਰ ਤੱਕ ਲਗਾਤਾਰ ਇਕੋ ਆਸਣ ਤੇ ਬੈਠ ਕੇ ਚੌਂਕੜੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਨਿਜ ਸਰੂਪ ਵਿਚ ਆਪਣੇ ਨਿਜ ਆਨੰਦ ਵਿਚ ਲਿਵਲੀਨ ਹੁੰਦੇ ਹਨ।
ਓਮ ਕਰੈ ਬਦ ਲਾਤ ਪ੍ਰਕਾਸ਼ਨ,
ਜਦੋਂ ਹਵਨ ਕਰਨ ਦਾ ਸਮਾਂ ਹੁੰਦਾ ਤੇ ਹਵਨ ਕਰਦੇ ਨੇ ਨਾਲ ਬਹਿ ਕੇ ਕੇਸ਼ੋਦਾਸ ਦੇ, ਕੇਸ਼ੋਦਾਸ ਨੂੰ ਵੀ ਖੁਸ਼ ਰੱਖਣਾ, ਉਹਦੇ ਨਾਲ ਮਹਾਰਾਜ ਜੀ ਬੈਠੇ, ਕੇਸ਼ੋਦਾਸ ਨੂੰ ਕਿਤੇ ਉਹ ਤਰਕ ਨਾ ਕਰੇ, ਉਹਦਾ ਪਖੰਡ ਵੀ ਸਾਹਮਣੇ ਲਿਆਉਣਾ ਸੀ, ਤੋ ਸਤਿਗੁਰੂ ਜੀ ਉਹਦੇ ਕੋਲ ਵੀ ਬੈਠਦੇ ਨੇ, ਹਵਨ ਵਿਚ ਸਮੱਗਰੀ ਪਾਉਂਦੇ ਨੇ ਔਰ ਲਾਟ ਦਾ ਪ੍ਰਕਾਸ਼ ਹੁੰਦਾ ਹੈ।
ਅੰਮ੍ਰਿਤ ਵੇਲੇ ਬੈਠਣ ਕਰੇ ਸੰਧਿਆ ਲਗ ਸਮੀ ਤੇਰੇ,
ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਬੈਠ ਜਾਂਦੇ ਨੇ ਔਰ ਤਕਰੀਬਨ ਸੰਧਿਆ ਵੇਲੇ ਤੱਕ ਸਾਰਾ ਦਿਨ ਬਿਨਾਂ ਕੁਝ ਖਾਧਿਆਂ ਪੀਤਿਆਂ ਕਈ ਵਾਰ ਕਈ ਕਈ ਦਿਨਾਂ ਤੱਕ ਅਡੋਲ ਬੈਠੇ ਰਹਿੰਦੇ ਹਨ।
ਰਬ ਨਿਸਾ ਪੁਨ ਪੜਤੇ ਰਹਿ,
ਔਰ ਫਿਰ ਕਈ ਵਾਰ ਸਾਰੀ ਰਾਤ ਵੀ ਬੀਤ ਜਾਂਦੀ ਹੈ, ਸਾਰੀ ਰਾਤ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿਚ ਉਹਦੇ ਮੰਤਰ ਦਾ ਜਾਪ ਕਰਦੇ ਹਨ।
ਅਗਲੇ ਦਿਵਸ ਹਮਨ ਹੀ ਚਹੈ,
ਫਿਰ ਅਗਲਾ ਦਿਨ ਜਦੋਂ ਆ ਜਾਂਦਾ, ਰਾਤ ਬੀਤ ਜਾਂਦੀ, ਅਗਲੇ ਦਿਨ ਵੀ ਮਹਾਰਾਜ ਜੀ ਫੇਰ ਉਸੇ ਸਾਧਨਾ ਵਿਚ ਲੱਗੇ ਰਹਿਣਾ ਚਾਹੁੰਦੇ ਹਨ।
ਸੰਧਿਆ ਦੁਤੀ ਹੋਏ ਤਬ ਹਟੈ,
ਦੂਜੀ ਸੰਧਿਆ ਹੋ ਜਾਂਦੀ, ਇੱਕ ਦਿਨ ਬੀਤ ਜਾਂਦਾ, ਇੱਕ ਰਾਤ ਬੀਤ ਜਾਂਦੀ, ਫਿਰ ਅਗਲਾ ਦਿਨ ਵੀ ਬੀਤ ਜਾਂਦਾ ਜਦੋਂ ਸੰਧਿਆ ਦਾ ਸਮਾਂ ਹੋ ਜਾਂਦਾ ਹੈ।
ਦਵਾਦਸ਼ ਪਹਿਰ ਮੰਤਰ ਹੀ ਰਹਿ,
12 ਪਹਿਰਾਂ ਤੱਕ ਯਾਨੀ ਕਿ 36 ਘੰਟੇ ਲਗਾਤਾਰ ਇੱਕੋ ਆਸਣ ਤੇ ਬੈਠੇ ਆ, ਬਿਨਾਂ ਨੰਦਰਾ ਬਿਨਾਂ ਜਲ ਤੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਰਹਿੰਦੇ ਨੇ, ਗੁਰੂ ਸਾਹਿਬ ਜੀ ਵਾਸਤੇ ਕੋਈ ਨਾਮੁਮਕਿਨ ਨਹੀਂ ਹੈ, ਇਹ ਸਤਿਗੁਰਾਂ ਵਾਸਤੇ ਕੋਈ ਨਾਮੁਮਕਿਨ ਨਹੀਂ ਹੈ। ਗੁਰੂ ਸਾਹਿਬ ਦੇ ਅਨੇਕਾਂ ਬੰਦਗੀ ਵਾਲੇ ਸਿੰਘ ਐਸੇ ਹੋਏ ਨੇ ਜਿਹੜੇ 36-36 ਘੰਟੇ ਕੋ ਚੌਂਕੜੇ ਤੇ ਕੀਰਤਨ ਕਰਦੇ ਰਹੇ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਰਗੇ, ਬਾਬਾ ਆਤਮਾ ਸਿੰਘ ਜੀ ਵਰਗੇ, ਜੋ 36-36 ਘੰਟੇ ਕੋ ਚੌਂਕੜੇ ਤੇ ਕੀਰਤਨ ਕਰਦੇ ਰਹੇ, ਜਿਹੜੇ ਉਹਨਾਂ ਦੇ ਨਾਲ ਸੀ ਸਿੰਘ, ਉਹ ਹਲੇ ਵੀ ਜਿਉਂਦੇ ਨੇ ਦੱਸਦੇ ਨੇ। ਤੇ ਗੁਰੂ ਸਾਹਿਬ ਜੀ ਵਾਸਤੇ 36 ਘੰਟੇ ਬੈਠਣਾ ਕਿਹੜੀ ਔਖੀ ਗੱਲ ਸੀ। ਇਸ ਕਰਕੇ ਕੋਈ ਅਸੰਭਵ ਕਾਰਜ ਨਹੀਂ ਹੈ ਜਿਹੜਾ ਹੋ ਨਹੀਂ ਸਕਦਾ। ਸਤਿਗੁਰੂ ਜੀ ਤਾਂ 36 ਯੁੱਗਾਂ ਤੱਕ ਵੀ ਚੌਂਕੜਾ ਮਾਰ ਕੇ ਬੈਠ ਸਕਦੇ ਨੇ, ਔਰ ਬੈਠੇ ਵੀ ਰਹੇ 72 ਚੌਂਕੜੀ। ਹੇਮਕੁੰਡ ਸਾਹਿਬ ਦੇ ਪਰਬਤ ਦੇ ਉੱਤੇ, ਹੇਮਕੁੰਡ ਸਾਹਿਬ ਦੇ ਪਰਬਤ ਦੇ ਉੱਤੇ ਸੈਂਕੜੇ ਯੁੱਗਾਂ ਤੱਕ ਚੌਂਕੜੇ ਤੇ ਬੈਠੇ ਰਹੇ। ਤੋ ਇਸ ਤਰ੍ਹਾਂ ਮਹਾਰਾਜ ਜੀ ਕਈ ਵਾਰ 12-12 ਪੈਰ ਇਸੇ ਤਰ੍ਹਾਂ ਬੀਤ ਜਾਂਦੇ ਹਨ।
ਤਬ ਕਿਛ ਖਾਣ ਪਾਨ ਤੂੰ ਕਰੇ,
12 ਪੈਰਾਂ ਬਾਅਦ ਜਦੋਂ ਉੱਠਦੇ ਨੇ ਫਿਰ ਥੋੜਾ ਬਹੁਤ ਕੁਝ ਖਾਂਦੇ ਨੇ, ਔਰ ਜਲ ਆਦਿਕ ਗ੍ਰਹਿਣ ਕਰਦੇ ਹਨ।
ਨਿੰਦਰਾ ਅਲਪ ਭੂਮ ਪਰ ਫਿਰੇ,
ਬਹੁਤ ਥੋੜੀ ਨਿੰਦਰਾ ਲੈਂਦੇ ਨੇ, ਬਹੁਤ ਥੋੜਾ ਸੌਂਦੇ ਨੇ, ਔਰ ਜ਼ਮੀਨ ਦੇ ਉੱਤੇ ਥੱਲੇ ਹੀ ਮਹਾਰਾਜ ਜੀ ਦਾ ਆਸਣ ਹੈ।
ਚਤੁਰ ਪੈਰ ਵਿਸਰਾਮ ਕਰਨ ਤੇ,
ਫਿਰ 4 ਪੈਰਾਂ ਤੱਕ ਸਤਿਗੁਰੂ ਜੀ ਆਰਾਮ ਕਰਦੇ ਹਨ।
ਅੰਮ੍ਰਿਤ ਵੇਲੇ
ਫਿਰ ਅੰਮ੍ਰਿਤ ਵੇਲੇ ਉੱਠ ਜਾਂਦੇ ਨੇ, ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਕਾਲ ਪੁਰਖ ਦੀ ਸਾਧਨਾ ਵਿੱਚ ਜੁੜ ਜਾਂਦੇ ਹਨ।
ਦੇਵੀ ਹਵਨ ਅਗਨ ਮਦ ਕਰੇ,
ਫਿਰ ਹਵਨ ਕਰਦੇ ਨੇ ਯੱਗ ਦੇ ਉੱਤੇ ਬੈਠ ਕਰਕੇ, ਬੇਦੀ ਦੇ ਉੱਤੇ ਬੈਠ ਕਰਕੇ,
ਜਰੂ ਸੁਕਰ ਪੰਕਜ ਮੋਹ ਧਰੇ,
ਔਰ ਆਪਣੇ ਹੱਥਾਂ ਦੇ ਵਿੱਚ ਜਿਹੜੀ ਅਹੂਤੀ ਪਾਣੀ ਹੁੰਦੀ ਆ ਅਹੂਤੀ ਧਾਰਨ ਕਰਦੇ ਨੇ। ਜਦੋਂ ਪੰਡਿਤ ਕੇਸ਼ੋ ਦਾਸ ਸਵਾਹਾ ਕਹਿੰਦਾ ਫਿਰ ਮਹਾਰਾਜ ਜੀ ਅਹੂਤੀ ਪਾਉਂਦੇ ਹਨ। ਹਾਂਜੀ,
ਦਵਾਦਸ਼ ਪੈਰ ਹੋਮ ਆਰੰਭਾ,
ਹੁਣ 12 ਪੈਰ ਤੱਕ ਹਵਨ ਆਰੰਭ ਦਿੱਤਾ, 12 ਪੈਰ ਤੱਕ ਹਵਨ ਕੀਤਾ ਜਾਣ ਲੱਗਾ ਹੈ।
ਬਕਲ ਬਿਲੋਕਤ ਭਏ ਅਚੰਬਾ,
ਸਾਰੇ ਵੇਖ ਵੇਖ ਕੇ ਹੈਰਾਨ ਹੁੰਦੇ ਨੇ, ਸਭ ਦੀ ਹੈਰਾਨੀ ਦੀ ਦਸ਼ਾ ਦੀ ਅੰਤ ਨਹੀਂ ਰਹਿੰਦਾ, ਇੰਨੇ ਜ਼ਿਆਦਾ ਹੈਰਾਨ ਹੁੰਦੇ ਨੇ।
ਮਹਾ ਉਗਰ ਤਪ ਤਾਪਨ ਕਰੇ,
ਵੇਖਦੇ ਨੇ ਸਾਰੇ ਕਿ ਗੁਰੂ ਕਲਗੀਧਰ ਜੀ ਬੜਾ ਉਗਰ ਤਪ, ਬੜਾ ਭਿਆਨਕ ਤੇ ਕਠਿਨ ਤਪ ਕਰ ਰਹੇ ਹਨ।
ਰਹਿਣ ਦਿਨਾ ਮਨ ਧਿਆਨ ਸੁਧਰੇ,
ਰਾਤ ਦਿਨ ਨਿਰੰਤਰ ਇੱਕ ਅਕਾਲ ਪੁਰਖ ਦਾ ਧਿਆਨ, ਪਰਮੇਸ਼ਰ ਦੀ ਸ਼ਕਤੀ ਦਾ ਧਿਆਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਚਤੁਰਭੁਜੀ ਮੈਂ ਬ੍ਰਿਤੀ ਠਹਿਰਾਏ,
ਔਰ ਇਸ ਤਰ੍ਹਾਂ ਚਤੁਰਭੁਜੀ ਅਕਾਲ ਪੁਰਖ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਮਹਾਰਾਜ ਜੀ ਨੇ ਆਪਣੀ ਬਿਰਤੀ ਟਿਕਾਈ ਹੋਈ ਹੈ।
ਏਕ ਰੂਪ ਅੰਤਰ ਰਾਏ,
ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਸਰੂਪ ਵਿੱਚ ਮਿਲ ਕੇ ਇੱਕ ਬਿਕ ਹੋ ਗਏ ਨੇ ਕਿ ਕਲਗੀਧਰ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਿਹਾ। ਦ੍ਵੈਤ ਏਕ ਰੂਪ ਹੋਵੇ ਗਏ, ਇੱਕ ਰੂਪ ਹੋ ਗਏ। ਇਹ ਉਹ ਅਵਸਥਾ ਹੈ ਜਿਹੜੀ ਮਹਾਰਾਜ ਭਗਤ ਰਵਿਦਾਸ ਜੀ ਨੇ ਵੀ ਬਿਆਨ ਕੀਤੀ ਹੈ ਸ੍ਰੀ ਰਾਗ ਵਿੱਚ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਸ ਤਰ੍ਹਾਂ ਅਕਾਲ ਪੁਰਖ ਵਿੱਚ ਵੇਲ ਕੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਇੱਕ ਮਿਕ ਹੋ ਗਏ ਹਨ, ਅੰਤਰ ਨਹੀਂ ਰਿਹਾ, ਭੇਦ ਨਹੀਂ ਰਿਹਾ।
ਕੀਤਕ ਦਿਨ ਇਸ ਬਿਦ ਕੋ ਕਰਕੇ,
ਇਸ ਤਰ੍ਹਾਂ ਕਈ ਦਿਨ ਬਤੀਤ ਹੋ ਗਏ।
ਕਰਤ ਪ੍ਰਸੰਨ ਚੰਡੀ ਧਰਕੇ,
ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਸੰਨ ਕਰਨ ਵਾਸਤੇ ਮਹਾਰਾਜ ਜੀ ਇਸੇ ਤਰ੍ਹਾਂ ਦੀ ਕਰੜੀ ਸਾਧਨਾ ਕਰ ਰਹੇ ਹਨ।
ਹੁਣ ਗੁਰ ਆਪਰ ਨੇਮ ਕੋ ਲਾਗੇ,
ਸਤਿਗੁਰੂ ਜੀ ਨੇ ਇੱਕ ਹੋਰ ਨੇਮ ਧਾਰਨ ਕਰ ਲਿਆ, ਇੱਕ ਹੋਰ ਨੇਮ ਮਹਾਰਾਜ ਗੁਰੂ ਕਲਗੀਧਰ ਜੀ ਕਰਨ ਲੱਗੇ।
ਸਵਾ ਜਾਮ ਜਾਮਨ ਤੇ ਜਾਗੇ,
ਮਹਾਰਾਜ ਜੀ ਸਵਾ ਪੈਰ ਰਾਤ ਰਹਿਣ ਤੇ ਜਾਗਦੇ ਹਨ।
ਜੋ ਕਟਕਾ ਮੈਂ ਸੋਚ ਜਨਾਨੇ,
ਦੋ ਘੜੀਆਂ ਮਹਾਰਾਜ ਜੀ ਨੂੰ ਇਸ਼ਨਾਨ ਪਾਣੀ ਕਰਦਿਆਂ ਲੱਗ ਜਾਂਦਾ ਹੈ।
ਰਾਮ ਰਹੀ ਤੇ ਹੋਮਨ
ਪੈਰ ਦਿਨ ਪੈਰ ਅੰਮ੍ਰਿਤ ਵੇਲਾ ਰਹਿੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਵਨ ਕਰਨ ਲੱਗ ਪੈਂਦੇ ਹਨ।
ਸਵਾ ਜਾਮ ਦਿਨ ਆਵੇ ਜਾਵਦ,
ਜਦੋਂ ਤੱਕ ਸਵਾ ਪੈਰ ਦਿਨ ਚੜ ਜਾਂਦਾ ਹੈ, ਯਾਨੀ ਕਿ ਪੈਰ ਸਵੇਰ ਦਾ ਅੰਮ੍ਰਿਤ ਵੇਲੇ ਦਾ ਤੇ ਸਵਾ ਪਹਿਰ ਜਦੋਂ ਦਿਨ ਚੜ ਜਾਂਦਾ ਹੈ
ਬੈਠੇ ਰਹਿ ਇੱਕ ਰਸ ਤਾਵਦ
ਇੱਕ ਰਸ ਮਹਾਰਾਜ ਜੀ ਉਸੇ ਤਰ੍ਹਾਂ ਬੈਠੇ ਰਹਿੰਦੇ ਨੇ ਚੌਂਕੜੇ ਤੇ ਸਾਧਨਾ ਵਿੱਚ ਬੈਠੇ ਰਹਿੰਦੇ ਹਨ
ਪਰ ਹੀ ਬਾਤਾ ਬੋ ਕਰੇ
ਬਹੁਤਾ ਸਮਾਂ ਮਹਾਰਾਜ ਜੀ ਜਿਹੜਾ ਨੈਣਾ ਦੇਵੀ ਦਾ ਟਿੱਲਾ ਹੈ ਉੱਥੇ ਸਤਿਗੁਰੂ ਜੀ ਬਹੁਤਾ ਸਮਾਂ ਰਹਿੰਦੇ ਨੇ ਖਾਲਸਾ ਜੀ ਪਹਿਲਾਂ ਇਹ ਦੇਵੀ ਦਾ ਪ੍ਰਗਟ ਨਹੀਂ ਸੀ ਸਥਾਨ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਇੱਥੇ ਹਵਨ ਕਰਾਇਆ ਫੇਰ ਹੀ ਇਹ ਸਥਾਨ ਜ਼ਿਆਦਾ ਪ੍ਰਗਟ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜਾ ਸਮਾਂ ਉੱਥੇ ਰਹੇ ਕਈ ਕਈ ਰਾਤਾਂ ਮਹਾਰਾਜ ਜੀ ਉੱਥੇ ਰਹਿ ਕੇ ਸਾਧਨਾ ਕਰਦੇ ਰਹੇ
ਆਏ ਕਦਾਚਿਤ ਆਨੰਦਪੁਰੇ
ਕਦੇ ਕਦੇ ਸਤਿਗੁਰੂ ਜੀ ਹੁਣ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਨੇ ਬਹੁਤਾ ਸਮਾਂ ਉੱਥੇ ਹੀ ਰਹਿੰਦੇ ਨੇ ਨੈਣਾ ਦੇਵੀ ਦੇ ਟਿੱਲੇ ਤੇ ਕਦੇ ਕਦੇ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਹਨ
ਪੂਰਬ ਦੇਸ਼ ਆਦ ਬੰਗਾਲਾ ਉਸ ਕੀ ਸੰਗਤ ਮੇਲ ਵਿਸਾਲਾ
ਸੰਗਤਾਂ ਦੇ ਮਨ ਵਿਚ ਦਰਸ਼ਨਾਂ ਦੀ ਤਾਂਘ ਤਾਂ ਹੈ ਹੁਣ ਸੰਗਤਾਂ ਨੇ ਤਾਂ ਆਉਣਾ ਹੀ ਹੈ ਉਧਰੋਂ ਪੂਰਬ ਦੇਸ਼ ਤੋਂ ਬੰਗਾਲ ਤੋਂ ਅਸਾਮ ਤੋਂ ਬਹੁਤ ਬਹੁਤ ਦੂਰੋਂ ਤੱਕ ਦੀਆਂ ਸੰਗਤਾਂ ਮਿਲ ਕੇ ਇਕੱਠੀਆਂ ਹੋ ਕੇ ਆਉਂਦੀਆਂ ਹਨ
ਬ੍ਰਹਮਪੁੱਤਰ ਲੱਗ ਢਾਕਾ ਆਦਿ
ਬ੍ਰਹਮਪੁੱਤਰ ਦਰਿਆ ਦੇ ਇਲਾਕੇ ਦੀਆਂ ਸੰਗਤਾਂ ਢਾਕਾ ਆਦਿਕ ਜਿੱਥੋਂ ਦੇ ਬਹੁਤ ਸਾਰੇ ਗੁਰੂ ਕੇ ਸਿੱਖ ਇੱਥੇ ਨੌਵੇਂ ਪਾਤਸ਼ਾਹ ਜੀ ਬਹੁਤ ਵਿਚਰੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਥੋਂ ਦੀਆਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ
ਪਟਨਾ ਅਰ
ਪਟਨਾ ਸਾਹਿਬ ਤੋਂ ਫਿਰ ਮਕਸੂਦਾਬਾਦ ਤੋਂ ਸੰਗਤ ਚੱਲ ਕੇ ਆਉਂਦੀ ਹੈ
ਦਰਸ਼ਨ ਆਨੰਦਪੁਰ ਆਏ ਅਰਪਣ ਲਿਆਏ
ਇਨ੍ਹਾਂ ਸਾਰੇ ਇਲਾਕਿਆਂ ਚੋਂ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਦੀ ਤਾਂਘ ਲਈ ਆਉਂਦੇ ਨੇ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਬਹੁਤ ਸਾਰੀਆਂ ਵਸਤੂਆਂ ਲੈ ਕੇ
ਆਨੰਦਪੁਰ ਡੇਰਾ ਕੀਨਾ
ਇਸ ਤਰ੍ਹਾਂ ਬਹੁਤ ਸੰਗਤ ਆਈ ਚਾਰਾਂ ਦਿਸ਼ਾਵਾਂ ਤੋਂ ਔਰ ਸਾਰੀ ਸੰਗਤ ਨੇ ਆ ਕੇ ਸ੍ਰੀ ਆਨੰਦਪੁਰ ਸਾਹਿਬ ਡੇਰਾ ਕੀਤਾ ਹੈ
ਸਿੱਖ ਹਜ਼ਾਰਾਂ ਬੜੇ ਪ੍ਰਬੀਨਾ
ਹਜ਼ਾਰਾਂ ਦੀ ਗਿਣਤੀ ਚ ਬੜੇ ਬੜੇ ਪ੍ਰਬੀਨ ਸਿਆਣੇ ਬੁੱਧੀਮਾਨ ਗੁਰਮਤ ਦੇ ਧਾਰਨੀ ਗੁਰਸਿੱਖ ਆਏ ਹਨ
ਸੁਣਿਓ ਸਭਨ ਸਤਿਗੁਰ ਗਿਰ ਪਰਿਆ
ਜਦੋਂ ਉਹਨਾਂ ਸਾਰੇ ਸਿੱਖਾਂ ਨੇ ਸੁਣਿਆ ਕਿ ਕਲਗੀਧਰ ਜੀ ਨੈਣਾ ਦੇਵੀ ਦਾ ਜਿਹੜਾ ਨੈਣੇ ਦਾ ਟਿੱਲਾ ਹੈ ਉਥੇ ਸਤਿਗੁਰੂ ਜੀ ਨੇ ਆਸਣ ਲਾਇਆ ਹੋਇਆ ਮਹਾਰਾਜ ਜੀ ਬਾਰੇ ਸੁਣਿਆ
ਜਗਦੰਬਾ ਕੋ ਪੂਜਨ ਕਰੇ
ਔਰ ਉਥੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦੀ ਆਰਾਧਨਾ ਸਤਿਗੁਰੂ ਜੀ ਕਰ ਰਹੇ ਹਨ
ਮਸੰਦ ਸੰਗ ਸਭ ਸੰਗਤ
ਉਸ ਵਕਤ ਮਹਾਰਾਜ ਜੀ ਦੇ ਜਿੰਨੇ ਮਸੰਦ ਸਨ ਉਨ੍ਹਾਂ ਮਸੰਦਾਂ ਨੂੰ ਸੰਗਤ ਨੇ ਬੇਨਤੀ ਕੀਤੀ
ਦਰਸ਼ਨ ਚੈ ਪ੍ਰੇਮ ਮਨ ਰੰਗਤ
ਲੱਗੇ ਜੀ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਮਹਾਰਾਜ ਜੀ ਦੇ ਭਾਰੀ ਪ੍ਰੇਮ ਵਿਚ ਸਾਡੇ ਮਨ ਰੰਗੇ ਹੋਏ ਨੇ ਔਰ ਗੁਰੂਦੇਵ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਸੀਂ ਆਏ ਹਾਂ
ਗਏ ਸਕਲ ਚੱਲ ਕੇ ਤਿਸ ਥਾਨਾ ਜਹਾਂ ਬਿਰਾਜਤ ਕਿਰਪਾ ਨਿਧਾਨਾ
ਜਿੰਨੀ ਸੰਗਤ ਸੀ ਇਨ੍ਹਾਂ ਨੇ ਵੇਖਿਆ ਕਿ ਸਤਿਗੁਰੂ ਜੀ ਤਾਂ ਕਈ ਵਾਰ ਕਈ ਕਈ ਦਿਨ ਨਹੀਂ ਆਉਂਦੇ ਆਨੰਦਪੁਰ ਸਾਹਿਬ ਉਥੇ ਹੀ ਰਹਿੰਦੇ ਨੇ ਨੈਣਾ ਦੇਵੀ ਦੇ ਟਿੱਲੇ ਤੇ ਉਹ ਸੰਗਤ ਨੇ ਗੁਰਮਤਾ ਕੀਤਾ ਕਿ ਆਪਾਂ ਉਥੇ ਚੱਲ ਕੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਦਰਸ਼ਨ ਕਰ ਲਈਏ ਤੋ ਇਸ ਤਰ੍ਹਾਂ ਸਾਰੀ ਸੰਗਤ ਇਕੱਠੀ ਹੋਈ ਇਕੱਠੇ ਹੋ ਕੇ ਸਾਰੇ ਗੁਰਸਿੱਖ ਜਿੰਨੇ ਮੁਖੀਏ ਸਿੱਖ ਸਨ ਸਾਰੇ ਇਕੱਠੇ ਹੋ ਕੇ ਨੈਣਾ ਦੇਵੀ ਦੇ ਟਿੱਲੇ ਕੋਲ ਆ ਗਏ
ਜਹਾਂ ਮੇਰਾ ਜਦ ਕਿਰਪਾ ਨਿਧਾਨਾ
ਜਿੱਥੇ ਕਿਰਪਾ ਨਿਧਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਹਨ
ਸੰਤ ਪਦ ਕਰ ਲੀਨ ਹਮਨ ਜਬ
ਜਦੋਂ ਮਹਾਰਾਜ ਜੀ ਨੂੰ ਨਾ ਸੁਨੇਹਾ ਭੇਜ ਦਿੱਤਾ ਸਤਿਗੁਰੂ ਜੀ ਸਾਧਨਾ ਚ ਸਨ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਮਾਂ ਜਿਹੜਾ ਨੇਮ ਸੀ ਉਹ ਪੂਰਾ ਕੀਤਾ
ਪਵਨ ਤੇ ਆਨ ਪ੍ਰਭੂ ਤਬ
ਸਤਿਗੁਰੂ ਜੀ ਉਸ ਵੇਲੇ ਆਪਣੇ ਆਸਣ ਤੋਂ ਉੱਠੇ ਹਨ
ਨਾਨਾ ਚਿੱਤਰ ਹਰਸ਼ਮਾਨਾ
ਹੁਕਮ ਕੀਤਾ ਭਾਈ ਇੱਥੇ ਹੀ ਦੀਵਾਨ ਸਜਾ ਦਿਓ ਨਾਨਾ ਪ੍ਰਕਾਰ ਦੇ ਫਰਸ਼ ਗਲੀਚੇ ਸੰਗਤ ਦੇ ਬੈਠਣ ਵਾਸਤੇ ਸਤਿਗੁਰਾਂ ਦਾ ਵੀ ਬੜਾ ਸੁੰਦਰ ਆਸਣ ਲਾ ਦਿੱਤਾ ਇਸ ਤਰ੍ਹਾਂ ਸਾਰਾ ਦੀਵਾਨ ਸਜਾ ਦਿੱਤਾ ਗਿਆ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਹਣੇ ਸਿੰਘਾਸਣ ਦੇ ਉੱਤੇ ਉੱਤੇ ਚੰਦੋਆ ਤਾਣਿਆ ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੈਣਾ ਦੇਵੀ ਦੇ ਟਿੱਲੇ ਉੱਤੇ ਹੀ ਮਹਾਰਾਜ ਜੀ ਆਸਣ ਲਾ ਕੇ ਸੰਗਤ ਨੂੰ ਦਰਸ਼ਨ ਦੇਣ ਲੱਗੇ ਹਨ।
ਹੁਕਮ ਪਾਇਓ ਸੰਗਤ ਆਵੇ ਆਵੇ ਮਨੋ ਕਾਮਨਾ ਦਰਸ਼ਨ ਪਾਵੇ।
ਜਦੋਂ ਸਤਿਗੁਰਾਂ ਦਾ ਦੀਵਾਨ ਸਜ ਗਿਆ ਮਹਾਰਾਜ ਜੀ ਆਣ ਕੇ ਬੈਠ ਗਏ, ਫਿਰ ਹੁਕਮ ਕੀਤਾ ਕਿ ਹੁਣ ਸਾਰੀ ਸੰਗਤ ਆ ਜਾਏ, ਆ ਕੇ ਸਾਰੇ ਦਰਸ਼ਨ ਕਰ ਲੋ ਭਾਈ, ਸਭ ਦੀਆਂ ਮਨੋ ਕਾਮਨਾਵਾਂ ਗੁਰੂ ਘਰੋਂ ਪੂਰਨ ਹੋਣਗੀਆਂ।
ਜਾਏ ਮੇਵਰੇ ਤੁਰਤ ਵਕਾਰੇ,
ਉਹ ਮੇਵੜੇ ਨੇ ਜਾ ਕੇ ਸਾਰੀ ਸੰਗਤ ਨੂੰ ਬੁਲਾਇਆ ਕਿ ਗੁਰੂ ਕਲਗੀਧਰ ਜੀ ਦਾ ਦਰਬਾਰ ਸਜ ਗਿਆ, ਸਾਰੀ ਸੰਗਤ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਲਵੋ।
ਮਸੰਦਨ ਸਿੱਖ ਹਜ਼ਾਰੇ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਸਨ ਬਾਰੋ ਬੇਰੀ ਮਸੰਦਾਂ ਦੇ ਸਮੇਤ, ਜਿਹੜੇ ਜਿਹੜੇ ਇਲਾਕੇ ਤੋਂ ਮਸੰਦ ਆਏ ਸਨ ਨਾਲ, ਉਨ੍ਹਾਂ ਦੇ ਸਮੇਤ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਣ ਲੱਗੇ।
ਹਰਕਤ ਹੋਏ ਕਰ ਅਨਕ ਅਕੂਰ,
ਬੜੀ ਖੁਸ਼ੀ ਨਾਲ ਬੜੀ ਪ੍ਰਸੰਨਤਾ ਨਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਅਨਕ ਪ੍ਰਕਾਰ ਦੀਆਂ ਕੋਰਾਂ ਭੇਟਾਵਾਂ ਗੁਰੂ ਕੇ ਸਿੱਖ ਭੇਟ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲੱਗੇ।
ਆਏ ਸ਼ੀਘਰ ਦਰਸ਼ਨ ਕੀ ਲੋੜ,
ਸਭ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਹੈ, ਗੁਰੂ ਦਰਸ਼ਨਾਂ ਦਾ ਪਿਆਰ ਹੈ, ਕੇਵਲ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ, ਔਰ ਦਰਸ਼ਨਾਂ ਦੀ ਤਾਂਘ ਲੈ ਕੇ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ, ਬੜੀ ਕਾਹਲੀ ਨਾਲ ਆਏ ਹਨ।
ਜੋਰ ਜੋਰ ਕਰ ਪਗ ਸਿਰ ਧਰ ਕਰ,
ਹੱਥ ਜੋੜ ਜੋੜ ਕੇ ਬੜੇ ਪਿਆਰ ਨਾਲ ਅਦਬ ਨਾਲ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਗੁਰਸਿੱਖ ਸੀਸ ਧਰਦੇ ਨੇ, ਮਹਾਰਾਜ ਜੀ ਦੇ ਚਰਨਾਂ ਉੱਤੇ ਨਮਸਕਾਰ ਕਰਦੇ ਹਨ।
ਅਗਰ ਬੇਨਤੀ ਕਰ ਕਰ,
ਹੋਰ ਅਨਕ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕਰ ਕਰਕੇ ਅਰਪਣ ਕਰਦੇ ਹਨ।
ਇਕ ਮਾਲੀ ਪਤਨੇ ਬਸ ਕੀਨ,
ਖਾਲਸਾ ਜੀ ਇਕ ਮਾਲੀ ਵੀ ਆਇਆ ਜਿਹੜਾ ਸ੍ਰੀ ਪਟਨਾ ਸਾਹਿਬ ਦਾ ਵਾਸੀ ਸੀ। ਜਦੋਂ ਬਚਪਨ ਚ ਮਹਾਰਾਜ ਗੁਰੂ ਕਲਗੀਧਰ ਜੀ ਸ੍ਰੀ ਪਟਨਾ ਸਾਹਿਬ ਸਨ ਤੇ ਉਥੇ ਉਹ ਮਾਲੀ ਸਤਿਗੁਰਾਂ ਦੇ ਬਾਗ ਦੀ ਸੇਵਾ ਕਰਦਾ ਸੀ, ਬਹੁਤ ਸਾਰੇ ਫੁੱਲ ਆਦਿਕ ਸਤਿਗੁਰਾਂ ਨੂੰ ਭੇਟ ਕਰਦਾ ਸੀ। ਮਹਾਰਾਜ ਜੀ ਦਾ ਬਗੀਚਾ ਉਥੇ ਲਾ ਕੇ ਉਸ ਬਗੀਚੇ ਦੀ ਸੇਵਾ ਟਹਿਲ ਵਿਚ ਰਹਿੰਦਾ ਸੀ। ਉਹ ਮਾਲੀ ਆਇਆ ਸਤਿਗੁਰਾਂ ਦੇ ਕੋਲ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਚਰਨਾਂ ਵਿਚ ਆਇਆ।
ਬੰਦਤ ਚਰਨ ਦਰਸ਼ਕੋ ਕੇਨ,
ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ ਔਰ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਤਿਸ ਕੋ ਦੇਖਤ ਪ੍ਰਭੂ ਮਖਾਨਾ, ਕਿਆ ਤੋ ਨਿਕਟ ਭੇਟ ਹਿੱਤੇ ਆਨਾ।
ਮਹਾਰਾਜ ਜੀ ਨੇ ਮਾਲੀ ਨੂੰ ਵੇਖਿਆ ਤੇ ਪਛਾਣ ਲਿਆ, ਕਹਿੰਦੇ ਹਾਂ ਮਾਲੀ ਜੀ, ਕੀ ਭੇਟਾ ਲਿਆਏ ਹੋ ਸਾਡੇ ਵਾਸਤੇ। ਕਲਗੀਧਰ ਪਾਤਸ਼ਾਹ ਉਹ ਮਾਲੀ ਨੂੰ ਪੁੱਛਦੇ, ਕਹਿੰਦੇ ਮਾਲੀ ਜੀ ਦੱਸੋ ਕੀ ਲਿਆਏ ਹੋ ਸਾਡੇ ਵਾਸਤੇ, ਕੀ ਭੇਟਾ ਲੈ ਕੇ ਆਏ ਹੋ।
ਮਹਾਰਾਜ ਮੈਂ ਬਾਗ ਲਗਾਇਓ, ਇਤਰਾਵਰ ਕੇ ਸਰਵਰ ਲਿਆਇਓ।
ਕਹਿਣ ਲੱਗਾ ਮਹਾਰਾਜ ਜੀ ਮੈਂ ਉੱਥੇ ਪਟਨਾ ਸਾਹਿਬ ਬਾਗ ਲਵਾਇਆ, ਬੜਾ ਸੁੰਦਰ ਬਾਗ ਲਗਾਇਆ, ਔਰ ਉਸ ਬਾਗ ਦੇ ਵਿਚੋਂ ਮੈਂ ਇਕ ਬੜਾ ਵਧੀਆ ਬੂਟਾ ਤੁਹਾਡੇ ਵਾਸਤੇ ਲੈ ਕੇ ਆਇਆ। ਮਾਲੀ ਸੀ ਨਾ, ਮਹਾਰਾਜ ਜੀ ਵਾਸਤੇ ਵਧੀਆ ਬੂਟਾ ਲੈ ਕੇ ਆਇਆ। ਕਹਿਣ ਲੱਗਾ ਮਹਾਰਾਜ ਬਾਗ ਬੜਾ ਸੁੰਦਰ ਲਾਇਆ ਹੈ ਆਪ ਜੀ ਦੀ ਕਿਰਪਾ ਨਾਲ, ਉਸ ਬਾਗ ਵਿਚੋਂ ਇਕ ਵਧੀਆ ਬੂਟਾ ਮੈਂ ਆਪ ਜੀ ਲਈ ਲਿਆਇਆ ਹਾਂ।
ਉੱਤਮ ਬਦਰ ਸਾਲ ਕੋ ਹੈ,
ਮਹਾਰਾਜ ਇਹ ਜਿਹੜਾ ਬੂਟਾ ਲਿਆਇਆ ਇਹ ਬੜੇ ਵਧੀਆ ਬੂਟਿਆਂ ਵਿਚੋਂ ਇਕ ਬੂਟਾ, ਔਰ ਇਹ ਅੰਬਾਂ ਦਾ ਬੂਟਾ ਹੈ, ਇਹਨੂੰ ਅੰਬ ਲੱਗਦੇ ਨੇ, ਔਰ ਅੰਬ ਵੀ ਬੜੇ ਵਧੀਆ ਨਸਲ ਦੇ, ਬੜੇ ਕਈ ਨਸਲਾਂ ਦੇ ਅੰਬ ਹੁੰਦੇ ਨੇ। ਜਿਹੜੀ ਸਭ ਤੋਂ ਵਧੀਆ ਨਸਲ ਦਾ ਅੰਬ ਹੈ ਉਹ ਮਹਾਰਾਜ ਉਹ ਬੂਟਾ ਮੈਂ ਲੈ ਕੇ ਆਇਆ, ਉਹ ਅੰਬ ਇਹਨੂੰ ਲੱਗਣਗੇ।
ਲੱਗਿਆ ਤਾਂ ਜੇ ਥਾਂ ਪ੍ਰਭ ਕਹੈ,
ਮਹਾਰਾਜ ਜਿੱਥੇ ਤੁਸੀਂ ਆਗਿਆ ਕਰੋਗੇ ਮੈਂ ਉਸੇ ਜਗ੍ਹਾ ਤੇ ਬੂਟਾ ਲਾ ਦਿਆਂ, ਤਾਂ ਜੋ ਮੇਰੀ ਇਹ ਆਪ ਜੀ ਦੇ ਚਰਨਾਂ ਵਿਚ ਕੀਤੀ ਹੋਈ ਭੇਟਾ ਆਪ ਜੀ ਦੇ ਦਰ ਤੇ ਪ੍ਰਵਾਨ ਹੋ ਜਾਏ।
ਸੁਣ ਸਤਿਗੁਰ ਨਿਜ ਤਨਕ ਸੰਭਾਰਾ, ਖੈਂਚ ਤਬੈ ਬਾਨ ਕੋ ਮਾਰਾ।
ਸੁਣ ਕੇ ਮਹਾਰਾਜ ਜੀ ਨੇ ਆਪਣਾ ਤਨਕ ਧਾਰਨ ਕੀਤਾ ਹੱਥ ਵਿਚ ਤੇ ਤਨਕ ਦੇ ਚਿਲੇ ਦੇ ਉੱਤੇ ਮਹਾਰਾਜ ਜੀ ਨੇ ਤੀਰ ਚੜਾਇਆ, ਔਰ ਤੀਰ ਮਹਾਰਾਜ ਜੀ ਨੇ ਖਿੱਚ ਕੇ ਚਲਾਇਆ।
ਸਵਾ ਕੋਸ ਪਰ ਉਤਰਿਓ ਜਾਏ,
ਸਤਿਗੁਰਾਂ ਦਾ ਉਹ ਚਲਾਇਆ ਹੋਇਆ ਤੀਰ ਤਕਰੀਬਨ ਸਵਾ ਕੋਹ ਦੀ ਵਾਟ ਤੱਕ ਗਿਆ। ਸਵਾ ਕੋਸ ਸਵਾ ਕੋਹ ਤੱਕ ਮਹਾਰਾਜ ਜੀ ਦਾ ਚਲਾਇਆ ਹੋਇਆ ਉਹ ਤੀਰ ਗਿਆ ਹੈ। ਮਹਾਰਾਜ ਜੀ ਨੇ ਉਹੀ ਦਿਸ਼ਾ ਦੱਸ ਦਿੱਤੀ, ਆਖਿਆ ਮਾਲੀ ਜੀ ਜਿੱਥੇ ਜਾ ਕੇ ਤੀਰ ਲੱਗਾ ਨਾ ਉਥੇ ਬੂਟਾ ਲਾ ਦਿਓ, ਉਥੇ ਅੰਬ ਦਾ ਬੂਟਾ ਜਿਹੜਾ ਤੁਸੀਂ ਸਾਡੀ ਭੇਟਾ ਲਈ ਲਿਆਏ ਹੋ ਉਥੇ ਬੂਟਾ ਲਾ ਦਿਓ।
ਸੇਵਕ ਲੈ ਕਰ ਸੰਗ ਸਿਧਾਏ,
ਸੇਵਕ ਜਿਹੜੇ ਸਨ ਜਿੱਥੇ ਤੀਰ ਡਿੱਗਾ ਉਹਨਾਂ ਦੂਰੋਂ ਵੇਖ ਲਿਆ, ਨਿਸ਼ਾਨੀ ਵੇਖ ਲਈ ਔਰ ਇਹਨੂੰ ਨਾਲ ਲੈ ਕੇ ਮਾਲੀ ਨੂੰ ਬੂਟੇ ਸਮੇਤ ਉਥੇ ਲੈ ਕੇ ਪਹੁੰਚੇ ਜਿੱਥੇ ਤੀਰ ਵੱਜਾ ਹੈ।
ਕਦੇ ਉਹ ਤੀਰ ਜੈ ਬਾਨ ਦਿਖਾਏ,
ਤੀਰ ਜ਼ਮੀਨ ਚ ਗੱਡਿਆ ਹੋਇਆ ਸੀ, ਧਰਤੀ ਵਿਚ ਗੱਡਿਆ ਹੋਇਆ ਸੀ।
ਤਾਂ ਆਰੋਪਣ ਕੀ ਨਸ ਮਾਲੇ,
ਉਥੋਂ ਤੀਰ ਪੁੱਟ ਕੇ ਉਹ ਜਗ੍ਹਾ ਦੀ ਖੁਦਾਈ ਕਰਕੇ ਮਾਲੀ ਨੇ ਉਹ ਜਿਹੜਾ ਅੰਬ ਦਾ ਬੂਟਾ ਸੀ ਜ਼ਮੀਨ ਦੇ ਵਿਚ ਗੱਡ ਦਿੱਤਾ, ਜ਼ਮੀਨ ਦੇ ਵਿਚ ਉਹਦੀ ਜੜ ਲਾ ਦਿੱਤੀ।
ਪਰਤਪਾਲਾ ਪੁਨ ਭਈ ਵਿਸਾਲੇ,
ਫਿਰ ਉਹ ਬੂਟੇ ਦੀ ਪਰਤਪਾਲਣਾ ਵੀ ਕੀਤੀ। ਵੇਖੋ ਇਹ ਸੰਕੇਤ ਹੈ ਨਾਲ, ਅੱਜ ਬੂਟੇ ਬੜੇ ਲਾਏ ਜਾਂਦੇ ਨੇ, ਵਿਖਾਇਆ ਜਾਂਦਾ ਅਖਬਾਰਾਂ ਦੇ ਵਿਚ ਵੀ, ਫਲਾਣੇ ਨੇ 1000 ਬੂਟਾ ਲਾ ਦਿੱਤਾ, 10,000 ਬੂਟਾ ਲਾ ਦਿੱਤਾ, 1,00,000 ਬੂਟਾ ਲਾ ਦਿੱਤਾ। ਹੁਣ ਉਹ ਜਿਹੜੇ ਬੂਟੇ ਲਾਏ ਨੇ ਉਹਨਾਂ ਨੂੰ ਸੰਭਾਲਣਾ ਕਿਹਨੇ, ਲਾ ਕੇ ਮੁੜ ਵੇਖਦੇ ਵੀ ਨਹੀਂ ਕਿ ਉਹਨਾਂ ਬੂਟਿਆਂ ਦਾ ਕੀ ਹਾਲ ਹੈ, ਨਾ ਉਹਨਾਂ ਨੂੰ ਪਾਣੀ ਪੈਂਦਾ, ਨਾ ਉਹਨਾਂ ਨੂੰ ਸਮੇਂ ਸਿਰ ਗੁਡਾਈ ਮਿਲਦੀ, ਉੱਥੇ ਹੀ ਲੱਗੇ ਲੱਗੇ ਸੁੱਕ ਸੜ ਜਾਂਦੇ ਨੇ। ਕੋਈ 1,00,000 ਬੂਟੇ ਦੇ ਵਿੱਚੋਂ 2-4 ਬੂਟੇ ਹੀ ਜਿਹੜੇ ਪ੍ਰਮਾਤਮਾ ਵੱਲੋਂ ਰਹਿ ਜਾਣ ਤਾਂ ਰਹਿ ਜਾਣ, ਬਾਕੀ ਉਦਾਂ ਹੀ ਖਤਮ ਹੋ ਜਾਂਦੇ ਨੇ, ਬਸ ਵਿਖਾਵਾ ਹੀ ਰਹਿ ਗਿਆ ਹੈ। ਕਹਿੰਦੇ ਉਹ ਬੂਟਾ ਲਾਇਆ ਗਿਆ, ਫਿਰ ਉਹ ਬੂਟੇ ਦੀ ਪ੍ਰਤਪਾਲਣਾ ਵੀ ਕੀਤੀ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਉਸ ਬੂਟੇ ਦਾ ਖਿਆਲ ਵੀ ਰੱਖਿਆ, ਉਹਦੀ ਭਲੀ ਪ੍ਰਕਾਰ ਨਾਲ ਸਮੇਂ ਸਿਰ ਉਹਨੂੰ ਪਾਣੀ ਦੇਣਾ, ਕਿਉਂਕਿ ਪਹਿਲਾਂ ਜਦੋਂ ਬਚਪਨ ਚ ਬੂਟਾ ਉਦੋਂ ਸੰਭਾਲਣਾ ਪੈਂਦਾ, ਜਦੋਂ ਜੋਬਨ ਚ ਆ ਜਾਏ ਫਿਰ ਉਹ ਬੂਟਾ ਆਪਣੇ ਆਪ ਹੀ ਫਲੀ ਭੂਤ ਹੋ ਜਾਂਦਾ, ਆਪੇ ਹੀ ਆਪਣੀ ਖੁਰਾਕ ਵਾਸਤੇ ਉਹ ਸਾਰੇ ਸਾਧਨ ਪੂਰੇ ਕਰ ਲੈਂਦਾ। ਤੋ ਇਸ ਪ੍ਰਕਾਰ ਨਾਲ ਇਸ ਬੂਟੇ ਦੀ ਭਲੀ ਪ੍ਰਕਾਰ ਨਾਲ ਕਈ ਦਿਨ ਰਹਿ ਕੇ ਮਾਲੀ ਨੇ ਪ੍ਰਤਪਾਲਣਾ ਵੀ ਕੀਤੀ।
ਭਾਈ
ਸੰਤੋਖ ਸਿੰਘ ਜੀ ਕਹਿੰਦੇ ਕਿ ਉਹ ਜਿਹੜਾ ਅੰਬ ਦਾ ਬੂਟਾ ਹੈ, ਜਦੋਂ ਭਾਈ ਸਾਹਿਬ ਨੇ ਇਤਿਹਾਸ ਲਿਖਿਆ ਕਹਿੰਦੇ ਮੈਨੂੰ ਏਦਾਂ ਪਤਾ ਲੱਗਾ ਕਿ ਉਹ ਬੂਟਾ ਹਾਲੇ ਵੀ ਉੱਥੇ ਆਨੰਦਪੁਰ ਸਾਹਿਬ ਲੱਗਾ ਹੋਇਆ, ਹਾਲੇ ਵੀ ਉਹ ਅੰਬ ਦਾ ਬੂਟਾ ਉਹ ਆਨੰਦਪੁਰ ਸਾਹਿਬ ਲੱਗਾ ਹੋਇਆ ਹੈ।
ਅਬ ਲੋਕ ਖਰਿਓ ਸੁਣਿਓ ਅੰਬ ਜੋਏ, ਮੈਂ ਲੋਚਨ ਤੇ ਦੇਖਤ ਸੋਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਉਹ ਬੂਟਾ ਹਾਲੇ ਵੀ ਉੱਥੇ ਲੱਗਾ ਹੋਇਆ, ਮੈਂ ਸੁਣਿਆ ਕਿਸੇ ਗੁਰਸਿੱਖ ਨੇ ਦੱਸਿਆ ਕਿ ਉਹ ਬੂਟਾ ਹਾਲੇ ਉੱਥੇ ਲੱਗਾ ਹੋਇਆ ਪਰ ਮੈਂ ਵੇਖਿਆ ਨਹੀਂ, ਪਰ ਉਹ ਬੂਟੇ ਦੇ ਮੈਂ ਦਰਸ਼ਨ ਨਹੀਂ ਕੀਤੇ, ਲੱਗਾ ਜ਼ਰੂਰ ਹੋਇਆ ਹੈ।
ਸੰਗਤ ਕੋ ਖੁਸ਼ੀ ਮਿਸਾਲਾ,
ਇਸ ਤਰ੍ਹਾਂ ਸਤਿਗੁਰੂ ਜੀ ਨੇ ਜਿੰਨੀ ਸੰਗਤ ਆਈ, ਜਿੰਨੇ ਸਿੱਖ ਆਏ, ਸਾਰੀ ਸੰਗਤ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ।
ਸਤਿਗੁਰ ਕਰਤ ਬਹੇ ਤਿਸ ਕਾਲਾ,
ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਬੜੀਆਂ ਖੁਸ਼ੀਆਂ ਪ੍ਰਦਾਨ ਕੀਤੀਆਂ, ਸਭ ਨੂੰ ਖੁਸ਼ੀਆਂ ਵੰਡੀਆਂ ਹਨ।
ਯੋਗ ਦੈ ਦੈ ਸਿਰ ਪਾਓ,
ਯੋਗ ਜਿੰਨੀ ਸੰਗਤ ਆਈ ਹੈ ਸਭ ਨੂੰ ਸਿਰੇ ਪਾਓ ਦਿੱਤੇ ਹਨ।
ਕਾਮਨਾ ਭਏ ਵਿਦਾਓ,
ਸਭ ਦੀਆਂ ਕਾਮਨਾਵਾਂ ਪੂਰਨ ਕੀਤੀਆਂ ਔਰ ਮਹਾਰਾਜ ਜੀ ਨੇ ਵਿਦਾ ਕੀਤਾ ਹੈ ਸੰਗਤ ਨੂੰ।
ਹੋਏ ਨਿਹਾਲ ਸੁਜਸ ਕੋ ਕਰਤੇ,
ਸੰਗਤ ਨਿਹਾਲ ਨਿਹਾਲ ਹੋ ਕੇ ਸਤਿਗੁਰੂ ਗੁਰੂ ਕਲਗੀ ਧਰ ਦਾ ਸੁਜਸ ਕਰਦੀ ਹੈ।
ਚੂਣ ਚੋਣ ਭਾਵ ਕੋ ਧਰਤੇ,
ਚੋਣਾ ਚੋਣਾ ਭਾਵ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਵਿਚ ਵਸਦਾ ਹੈ।
ਅਦਕੇ ਆਨੰਦਤ ਸਦਨ ਸਿਦਾਰੇ, ਜੈ ਕੈ ਗੁਰੂ ਬਿਰਤੰਤ ਉਚਾਰੇ।
ਬੜਾ ਭਾਰੀ ਆਨੰਦ ਸਾਰਿਆਂ ਦੇ ਹਿਰਦਿਆਂ ਵਿਚ, ਆਨੰਦ ਸਹਿਤ ਸਾਰੇ ਸਦਨ ਨੂੰ ਜਾਂਦੇ ਨੇ, ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦਾ ਬਿਰਤੰਤ ਉਚਾਰਿਆ ਜਾ ਰਿਹਾ।
ਰਾਖੇ ਪੈ ਜੀ ਹਿੰਦੂਆਂ ਕੇਰੇ,
ਸਭ ਕਹਿੰਦੇ ਨੇ ਗੁਰੂ ਕਲਗੀਧਰ ਜੀ ਨੇ ਹਿੰਦੂ ਧਰਮ ਦੀ ਪੈਜ ਰੱਖਣੀ, ਜਿਹੜਾ ਧਰਮ ਗਰਕ ਹੋ ਰਿਹਾ ਉਸ ਧਰਮ ਦੀ ਬੌੜੀ ਮਹਾਰਾਜ ਜੀ ਨੇ ਕਰਨੀ ਹੈ।
ਤੁਰਕ ਰਾਜ ਕੀ ਜਣਾ ਉਖੇੜੇ,
ਰਾਜ ਨੇ ਮਲੇਸ਼ ਤੁਰਕ ਜ਼ੁਲਮ ਕਰਕੇ ਰਾਜ ਕਰ ਰਹੇ ਨੇ, ਇਹਨਾਂ ਦੇ ਜ਼ੁਲਮ ਦੇ ਰਾਜ ਦੀਆਂ ਜੜਾਂ ਸਤਿਗੁਰੂ ਜੀ ਨੇ ਪੁੱਟਣੀਆਂ ਹਨ।
ਕਥਨ ਅਧਿਕ ਤਪ ਤਨ ਮੈਂ ਧਾਰਿਓ,
ਦੇਖੋ ਸਤਿਗੁਰੂ ਜੀ ਕਿਤਨੀ ਕਠਿਨ ਤਪੱਸਿਆ ਕਰ ਰਹੇ ਨੇ, ਕਿਤਨਾ ਕਠਿਨ ਤਪ ਕਰ ਰਹੇ ਹਨ।
ਨਿੰਦਰਾ ਆਸਨ ਅਲਪ ਨਿਰਧਾਰਿਓ,
ਥੋੜੀ ਨਿੰਦਰਾ ਔਰ ਥੋੜਾ ਸਮਾਂ ਮਹਾਰਾਜ ਜੀ ਲੇਟਦੇ ਨੇ, ਜਿਆਦਾ ਸਮਾਂ ਚੌਂਕੜੇ ਚ ਸਾਧਨਾ ਚ ਹੀ ਬੈਠੇ ਰਹਿੰਦੇ ਨੇ।
ਬ੍ਰਹਮ ਪੁੱਤਰ ਲਗ ਇਹੀ ਪ੍ਰਸੰਗਾ, ਉਚਿਤ ਗਮਨੇ ਲੋਕ ਨਿਸੰਗਾ
ਜੀ ਕਿੱਥੇ ਬ੍ਰਹਮਪੁੱਤਰ ਹੈ ਵੇਖ ਲੋ ਪੰਜਾਬ ਤੋਂ ਲੈ ਕੇ ਉੱਥੇ ਤੱਕ ਸੰਗਤ ਗੁਰੂ ਸਾਹਿਬ ਦਾ ਜਸ ਕਰਦੀ ਜਾ ਰਹੀ ਇਤਨੇ ਵੱਡੇ ਇਲਾਕੇ ਵਿਚ ਗੁਰੂ ਸਾਹਿਬ ਜੀ ਦਾ ਭਾਰੀ ਸੁਜਸ ਸਾਰੇ ਕਰਦੇ ਜਾ ਰਹੇ ਨੇ
ਸਤਿਗੁਰ ਨਿਤ ਪਾਠ ਕਰਨ ਤੇ
ਸਤਿਗੁਰੂ ਜੀ ਨਿਤਾ ਪ੍ਰਤੀ ਪ੍ਰਮਾਤਮਾ ਦਾ ਜਾਪ ਕਰਦੇ ਅਚਕੜਾ ਛੰਦ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਗੁਰੂ ਕਲਗੀਧਰ ਜੀ ਨੇ ਲਿਖਿਆ ਉਹ ਅਚਕੜਾ ਛੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਪੜਦੇ ਹਨ
ਦਰ ਅਹੁਤੀ ਜੈ ਉਚਰਨ ਤੇ
ਔਰ ਅਹੁਤੀ ਪਾ ਕੇ ਫਿਰ ਰਸਨਾ ਤੋਂ ਅਕਾਲ ਪੁਰਖ ਦੀ ਜੈ ਜੈਕਾਰ ਕਰਦੇ ਹਨ
ਪਾਣੀ ਪੀਵਨ ਅਸਨੇ ਚਨ ਕੋ
ਪਾਣੀ ਪੀਣਾ ਤੇ ਭੋਜਨ ਛਕਣਾ
ਸੰਜਮ ਬਿਨਾ ਲੋਕ ਰੱਖ ਮਨ ਕੋ
ਔਰ ਬੜਾ ਬਿਖਮ ਔਖਾ ਸੰਜਮ ਮਹਾਰਾਜ ਜੀ ਰੱਖਦੇ ਨੇ ਔਰ ਆਪਣੇ ਮਨ ਨੂੰ ਹਰ ਵੇਲੇ ਰੋਕ ਕੇ ਇਕਾਗਰ ਕਰਕੇ ਰੱਖਦੇ ਹਨ
ਕਾਮ ਸੀਤ ਝਲੈ ਬੋ ਤਨ ਪਰ
ਔਰ ਸਰੀਰ ਉੱਤੇ ਗਰਮੀ ਸਰਦੀ ਝਲਦੇ ਹਨ
ਨਾਨਾ ਪੰਥਨ ਕੇ ਸੁਖ ਪਰ ਅਰ
ਦੇਖੋ ਕਿੰਨੇ ਸੁਖ ਨੇ ਆਨੰਦਪੁਰ ਸਾਹਿਬ ਦੇ ਸੋਹਣੇ ਮਹੱਲਾ ਚ ਪਰ ਉਹਨਾਂ ਸਾਰੇ ਸੁਖਾਂ ਨੂੰ ਮਹਾਰਾਜ ਜੀ ਨੇ ਤਿਆਗਿਆ ਹੋਇਆ ਹੈ
ਭੁੱਖ ਪਿਆਸ ਤੇ ਡੋਲਤ ਨਾ
ਭੁੱਖ ਪਿਆਸ ਕਰਕੇ ਡੋਲਦੇ ਨੇ ਕਿਉਂਕਿ ਅਵਸਥਾ ਇਹੋ ਜਿਹੀ ਵਿਚ ਟਿਕੇ ਹੋਏ ਨੇ
ਭਏ ਜਿਤੇਂਦਰੀ ਇਹ ਕਹਿ ਚਾਹੇ
ਔਰ ਮਹਾਰਾਜ ਜੀ ਦੇ ਮਨ ਚ ਇੱਕੋ ਚਾਹ ਹੈ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਨ ਦੀ
ਕਿਰਪਾ ਬਾਸਾ ਕਰੇ ਕਨੇਰੇ
ਔਰ ਜਿਆਦਾ ਸਮਾਂ ਮਹਾਰਾਜ ਜੀ ਪਹਾੜ ਦੇ ਉੱਤੇ ਹੀ ਰਹਿੰਦੇ ਹਨ
ਇੱਕ ਲਿਵ ਲਾਗੀ ਵਧੈ ਵਧੇਰੇ
ਇੱਕੋ ਲਿਵ ਲੱਗੀ ਹੋਈ ਆ ਅਕਾਲ ਪੁਰਖ ਦੀ ਸ਼ਕਤੀ ਦੇ ਨਾਲ
ਸੁਰਤ ਸੰਕੋਚ ਦੁਆਰ ਦਸਵਾਸ
ਮਹਾਰਾਜ ਜੀ ਨੇ ਆਪਣੇ ਦਸਾਂ ਇੰਦਰਿਆਂ ਦੇ ਉੱਤੇ ਕਾਬੂ ਕੀਤਾ ਸੁਰਤ ਨੂੰ ਸੰਕੋਚ ਕੀਤਾ ਹੋਇਆ ਹੈ
ਟਿਕਾਮਨ ਧਿਆਨ ਪ੍ਰਕਾਸ਼
ਔਰ ਆਪਣਾ ਧਿਆਨ ਟਿਕਾ ਰਹੇ ਨੇ ਨਿਜ ਰੂਪ ਵਿਚ ਪ੍ਰਕਾਸ਼ ਵਿਚ ਆਪਣਾ ਧਿਆਨ ਟਿਕਾ ਕੇ ਰੱਖਦੇ ਨੇ
ਇਕ ਰੂਪ ਅੰਤਰ ਹਰਿਓ
ਔਰ ਇਕ ਰੂਪ ਹੋ ਗਏ ਨੇ ਅਕਾਲ ਪੁਰਖ ਨਾਲ ਮਿਲ ਕੇ ਔਰ ਫਰਕ ਭੇਦ ਮਿਟ ਗਿਆ ਹੈ
ਸੁਰਨ ਵਿਖਿਆ ਕਰ ਬਰ ਤਬ ਪਰਿਓ
ਜਦੋਂ ਐਸੀ ਭਾਰੀ ਤਪੱਸਿਆ ਗੁਰੂ ਕਲਗੀਧਰ ਨੇ ਕੀਤੀ ਤੇ ਕਹਿੰਦੇ ਦੇਵਤਿਆਂ ਵਿਚ ਖੜਬੜਾਹਟ ਮਚ ਗਈ ਦੇਵਤਿਆਂ ਵਿਚ ਖੜਬੜਾਹਟ ਮਚ ਗਈ
ਭਗਤ ਇੰਦਰਾਣੀ ਆਦਿਕ ਜੇ
ਜਿਹਨੇ ਇੰਦਰ ਆਦਿਕ ਦੀਆਂ ਸ਼ਕਤੀਆਂ ਹਨ ਇੰਦਰ ਆਦਿਕ ਦੇਵਤੇ ਹਨ
ਆਏ ਅਗਾਰੀ ਥਿਰ ਵੈ ਤੇ
ਸਾਰੇ ਸਤਿਗੁਰਾਂ ਦੇ ਸਾਹਮਣੇ ਆ ਗਏ ਮਹਾਰਾਜ ਜੀ ਦੀ ਐਸੀ ਭਾਰੀ ਤਪੱਸਿਆ ਵੇਖ ਕੇ ਖੜਬੜਾਹਟ ਮਚ ਗਈ ਦੇਵਪੁਰੀਆਂ ਵਿਚ ਇੰਦਰ ਆਦਿਕ ਜਿਹਦੀਆਂ ਸ਼ਕਤੀਆਂ ਸਨ ਸਾਰੇ ਮਹਾਰਾਜ ਜੀ ਦੇ ਸਾਹਮਣੇ ਆ ਗਏ
ਨਿਜ ਪ੍ਰਭਾਵ ਤੋਂ ਕਰਤ ਬਖਾਨੇ ਹਮਰੋ ਦਰਸ ਦੁਰਲਭ ਲਿਓ ਮਾਨੇ
ਆਪਣਾ ਪ੍ਰਭਾਵ ਦੱਸਦੇ ਨੇ ਆ ਕੇ ਕਹਿੰਦੇ ਜੀ ਸਾਡੇ ਦਰਸ਼ਨ ਵੀ ਬੜੇ ਦੁਰਲਭ ਨੇ ਖਾਲਸਾ ਜੀ ਇੱਥੇ ਗੁਰੂ ਸਾਹਿਬ ਇੱਕ ਜਗਿਆਸੂ ਦੀ ਅਵਸਥਾ ਨਾਲ ਬਿਆਨ ਕਰ ਰਹੇ ਨੇ ਕਿ ਜਦੋਂ ਕੋਈ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਦਾ ਤੇ ਪਹਿਲਾਂ ਇਹ ਸ਼ਕਤੀਆਂ ਤੰਗ ਕਰਦੀਆਂ ਨੇ ਰੁਕਾਵਟ ਪਾਉਂਦੀਆਂ ਨੇ ਇਹ ਦੇਵਤੇ ਆ ਜਾਂਦੇ ਨੇ ਕਿ ਮੈਨੂੰ ਅੰਗੀਕਾਰ ਕਰ ਲੈ ਤੂੰ ਅੱਗੇ ਕੀ ਲੈਣਾ ਹੋਰ ਨਾਮ ਜਪ ਕੇ ਮੈਨੂੰ ਗ੍ਰਹਿਣ ਕਰ ਲੈ ਕਈ ਉੱਥੇ ਹੀ ਅਟਕ ਜਾਂਦੇ ਨੇ ਇੱਦਾਂ ਇਹ ਸ਼ਕਤੀਆਂ ਆਈਆਂ ਨੇ ਸਤਿਗੁਰੂ ਜੀ ਪਰਮੇਸ਼ਰ ਰੂਪ ਨੇ ਨਿਰਸੰਦੇਹ ਪਰ ਇੱਥੇ ਇੱਕ ਜਗਿਆਸੂ ਦੀ ਅਵਸਥਾ ਵਿਚ ਮਹਾਰਾਜ ਜੀ ਵਿਚਰ ਕੇ ਦੱਸ ਰਹੇ ਨੇ ਕਹਿੰਦੇ ਉਹ ਇਧਰ ਆਦਿਕ ਦੇਵਤੇ ਕਹਿੰਦੇ ਨੇ ਜੀ ਸਾਡੇ ਦਰਸ਼ਨ ਬੜੇ ਦੁਰਲਭ ਹਨ
ਧਨ ਸ਼ਕਤ ਨਿਜ ਕਹਿ ਪ੍ਰਭਾਵ
ਜਿਹੜਾ ਕੁਬੇਰ ਆ ਧਨ ਦਾ ਦੇਵਤਾ ਉਹ ਵੀ ਆਪਣਾ ਪ੍ਰਭਾਵ ਦੱਸਦਾ ਉਹ ਵੀ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ
ਨਮ ਨਿਧਨ ਹਮ ਤੇ ਲਿਓ ਪਾਓ
ਕਹਿੰਦੇ ਜੀ ਸਾਡੇ ਕੋਲੋਂ 9 ਨਿਧੀਆਂ ਪ੍ਰਾਪਤ ਕਰ ਲਓ ਅਸੀਂ 18 ਸਿੱਧੀਆਂ ਤੁਹਾਨੂੰ ਦੇ ਦਿੰਨੇ ਆ ਤੁਸੀਂ ਇਹ ਤਪ ਛੱਡ ਦਿਓ ਇਸ ਤਰ੍ਹਾਂ ਆ ਕੇ ਉਲਝਣਾ ਪਾਉਣਾ ਚਾਹੁੰਦੇ ਹਨ
ਸਿੱਧ ਅਸ਼ਟ ਦਸ ਕਰੈ ਉਚਾਰੇ
18 ਸਿੱਧੀਆਂ ਅੱਗੇ ਆ ਕੇ ਖਲੋ ਕੇ ਬੇਨਤੀ ਕਰਦੀਆਂ ਨੇ
ਕਿਉਂ ਤੁਮ ਤਾਪ ਤਪੋ ਤਨ ਭਾਰੇ
ਹੇ ਗੁਰੂ ਜੀ ਤੁਸੀਂ ਇੰਨੀ ਭਾਰੀ ਤਪੱਸਿਆ ਕਿਉਂ ਕਰਦੇ ਜੇ ਇੰਨਾ ਭਾਰੀ ਤਪ ਕਿਉਂ ਕਰ ਰਹੇ ਹੋ
ਹਮ ਸਗਰੀ ਰਾਵਰੇ ਅਨੁਸਾਰੇ
ਸਭ ਤੁਹਾਡੇ ਅਨੁਸਾਰ ਆ ਅਸੀਂ ਤੁਹਾਡੇ ਅਧੀਨ ਆ ਜੋ ਤੁਸੀਂ ਹੁਕਮ ਕਰੋਗੇ ਤੁਹਾਡੇ ਹੁਕਮ ਦੇ ਵਿਚ ਅਸੀਂ ਉਹੀ ਕਿਰਤ ਕਰਾਂਗੀਆਂ ਜੋ ਤੁਸੀਂ ਆਗਿਆ ਕਰੋਗੇ
ਚਾਹੋ ਸੋ ਕਰੈ ਨ ਲਾਗ ਅਵਾਰੇ
ਤੁਸੀਂ ਜੋ ਚਾਹੋਗੇ ਉਹ ਅਸੀਂ ਕਰਾਂਗੀ ਔਰ ਦੇਰੀ ਨਹੀਂ ਲਾਵਾਂਗੀਆਂ ਜਿਹੜੀਆਂ ਉਹ ਸਿੱਧੀਆਂ ਨੇ ਉਹ ਕਹਿ ਰਹੀਆਂ ਨੇ ਜੋ ਤੁਸੀਂ ਕਹੋਗੇ ਉਹ ਅਸੀਂ ਕਰਾਂਗੀਆਂ
ਕੌਣ ਕੌਣ ਗਿਨੀਐ ਸਭ ਆਏ ਤਿੰਨ ਦਿਸ਼ਨੈ ਗੁਰ ਦ੍ਰਿਸ਼ਟੀ ਚ ਲਾਏ
ਸਾਧਕ ਦੀ ਇਹ ਅਵਸਥਾ ਹੋਣੀ ਚਾਹੀਦੀ ਹੈ ਕਹਿੰਦੇ ਕਿਹੜੀ ਕਿਹੜੀ ਸ਼ਕਤੀ ਦੀ ਗਿਣਤੀ ਕਰੀਏ ਕਿਹੜੀ ਕਿਹੜੀ ਸ਼ਕਤੀ ਨਹੀਂ ਆਈ ਪਰ ਸਤਿਗੁਰਾਂ ਨੇ ਕਿਸੇ ਸ਼ਕਤੀ ਵੱਲ ਨਹੀਂ ਵੇਖਿਆ ਮਹਾਰਾਜ ਜੀ ਨੇ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਆਪਣੀ ਸੁਰਤ ਜੋੜੀ ਹੋਈ ਹੈ ਇਹਨਾਂ ਵਿੱਚੋਂ ਕਿਸੇ ਸ਼ਕਤੀ ਵੱਲ ਨਹੀਂ ਵੇਖਿਆ, ਨਾ ਕਿਸੇ ਰਿੱਧੀ ਵੱਲ, ਨਾ ਨਿੱਧੀ ਵੱਲ, ਨਾ ਸਿੱਧੀ ਵੱਲ, ਨਾ ਕਿਸੇ ਦੇਵਤੇ ਵੱਲ, ਨਾ ਕਿਸੇ ਦੇਵੀ ਵੱਲ। ਮਹਾਰਾਜ ਜੀ ਦੀ ਸ਼ਕਤੀ ਅਕਾਲ ਪੁਰਖ ਦੇ ਨਾਲ ਸੁਰਤ ਜੁੜੀ ਹੋਈ ਹੈ। ਸਾਧਕ ਦੀ ਅਵਸਥਾ ਹੈ ਕਿ ਜਦੋਂ ਸਾਧਕ ਦੇ ਸਾਹਮਣੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਸਾਧਨਾ ਕਰਨ ਵੇਲੇ ਅੰਤਰਯਾਮਤਾ ਆ ਜਾਂਦੀ, ਬੜੀਆਂ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ, ਫੁਰਦੀਆਂ ਨੇ, ਪਰ ਸਾਧਕ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਛੱਡ ਦਿੰਦਾ। ਗੁਰੂ ਨਾਨਕ ਸਾਹਿਬ ਦੀ ਪੰਕਤੀ ਪੜ੍ਹਦੇ ਹਾਂ ਕਿ ਰਿੱਧ ਸਿੱਧ ਅਵਰਾ ਸਾਧ। ਇਹ ਅਵਰਾ ਸਾਧ ਹੈ, ਇਹ ਪ੍ਰਮਾਤਮਾ ਦੇ ਰਸ ਤੋਂ ਉਲਝਾ ਦੇਣ ਵਾਲਾ ਸਵਾਦ ਹੈ। ਉਹ ਇਹਨਾਂ ਰਿੱਧੀਆਂ ਸਿੱਧੀਆਂ ਦਾ ਤਿਆਗ ਕਰਕੇ ਇੱਕ ਪ੍ਰਮਾਤਮਾ ਦੇ ਚਰਨਾਂ ਨਾਲ ਹੀ, ਪਰਮੇਸ਼ਰ ਦੇ ਨਾਮ ਨਾਲ ਹੀ ਆਪਣੀ ਸੁਰਤ ਜੋੜ ਕੇ ਰੱਖਦੇ ਹਨ।
ਮਨ ਅਡੋਲ ਰੱਖਿਓ ਤਿਸ ਮੇਰਾ।
ਧਰ ਜੀ ਨੇ ਇਹਨਾਂ ਸ਼ਕਤੀਆਂ ਵੱਲ ਆਪਣੀ ਦ੍ਰਿਸ਼ਟੀ ਨਹੀਂ ਲਾਈ, ਆਪਣੇ ਮਨ ਨੂੰ ਅਡੋਲ ਰੱਖਿਆ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ।
ਚਲੈ ਪੌਣ ਜੀ ਮੈਂ ਚੱਲ ਸੁਮੇਰਾ।
ਕਹਿੰਦੇ ਜਿਵੇਂ ਹਵਾ ਚੱਲਦੀ ਹੈ, ਪਰ ਸੁਮੇਰ ਪਰਬਤ ਕਦੇ ਆਪਣੀ ਜਗ੍ਹਾ ਤੋਂ ਹਿੱਲਦਾ ਨਹੀਂ। ਹਵਾ ਚੱਲਣ ਨਾਲ ਮੇਰ ਨੇ ਥੋੜੀ ਹਿੱਲਣਾ, ਉਹ ਤਾਂ ਪਹਾੜ ਹੈ। ਜਿੰਨਾ ਮਰਜ਼ੀ ਤੂਫਾਨ ਚੱਲੇ, ਜਿੰਨੀ ਮਰਜ਼ੀ ਹਨੇਰੀ ਆਵੇ, ਸੁਮੇਰ ਪਰਬਤ ਕਦੇ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ।
ਜੋ ਪਰਮੇਸ਼ਵਰੀ ਆਦਿ ਸ਼ਕਤ ਹੈ,
ਗੁਰੂ ਸਾਹਿਬ ਜੀ ਵੀ ਡੋਲੇ ਨਹੀਂ, ਅਡੋਲ ਹੋ ਕੇ ਬੈਠੇ ਰਹੇ। ਜੋ ਪਰਮੇਸ਼ਵਰੀ ਆਦਿ ਸ਼ਕਤੀ ਹੈ,
ਤੁਸੀਂ ਧਿਆਨ ਮੈਂ ਚਿਤਿਆ ਸ਼ਕਤ
ਹੈ, ਪਰਮੇਸ਼ਵਰੀ ਆਦਿ ਸ਼ਕਤੀ ਵਿਚ, ਅਕਾਲ ਪੁਰਖ ਦੀ ਸ਼ਕਤੀ ਵਿਚ ਮਹਾਰਾਜ ਜੀ ਦਾ ਧਿਆਨ ਲੱਗਾ ਰਿਹਾ। ਉਹਦੇ ਵਿਚ ਹੀ ਸਤਿਗੁਰਾਂ ਦਾ ਚਿੱਤ ਜੁੜਿਆ ਹੋਇਆ, ਉਹਦੇ ਵਿਚ ਹੀ ਮਹਾਰਾਜ ਜੀ ਦੀ ਸ਼ਕਤੀ ਮਗਨ ਹੋ ਰਹੇ ਨੇ, ਤਦਾਕਾਰ ਹੋ ਰਹੇ ਨੇ।
ਜਿਸੇ ਅਰਾਧੈ ਸ਼ਿਵ ਬਿਦ ਵਿਸ਼ਨੂ।
ਉਹ ਸ਼ਕਤੀ ਹੈ ਅਕਾਲ ਪੁਰਖ ਦੀ, ਜਿਸ ਨੂੰ ਵਿਸ਼ਨੂੰ ਵੀ ਅਰਾਧਦਾ ਹੈ, ਜਿਸ ਨੂੰ ਸ਼ਿਵ ਜੀ ਵੀ ਅਰਾਧਦਾ ਹੈ, ਔਰ ਜਿਸ ਨੂੰ ਆ ਜਿੰਨੇ ਦੇਵਤੇ ਨੇ ਵੀ ਸਾਰੇ ਬ੍ਰਹਮਾ ਵਰਗੇ ਅਰਾਧਦੇ ਹਨ।
ਵਰਨ ਕੁਬੇਰ ਸੂਰ ਸਤ ਜਿਸ ਨੂੰ,
ਵਰਨ ਕੁਬੇਰ ਸੂਰਜ ਚੰਦਰਮਾ ਜਿਹੜੇ ਸਾਰੇ ਦੇਵਤੇ ਨੇ, ਇਹ ਉਸੇ ਸ਼ਕਤੀ ਨੂੰ ਅਰਾਧਦੇ ਹਨ, ਅਕਾਲ ਪੁਰਖ ਦੀ ਸ਼ਕਤੀ ਦਾ ਅਰਾਧਨ ਕਰਦੇ ਨੇ।
ਸਭ ਸੁਰ ਰੱਛਕ ਭੱਜਕ ਦੁਸ਼ਟਨ।
ਔਰ ਐਸੀ ਸ਼ਕਤੀ ਜਿਹੜੀ ਦੇਵਤਿਆਂ ਦੀ ਰਾਖੀ ਕਰਦੀ ਹੈ, ਔਰ ਜਿਹੜੇ ਨਾਸ ਕਰਦੀ ਹੈ, ਦੁਸ਼ਟਾਂ ਦਾ ਪੱਛਕ ਕਰਦੀ ਹੈ।
ਜਿਨ ਕੇ ਸੁਖ ਦਾ ਕਟੈ ਅਰਿਸ਼ਟਨ।
ਜਨਾਂ ਨੂੰ ਸੁਖ ਦੇਣ ਵਾਲੀ ਹੈ, ਔਰ ਅਰਿਸ਼ਟਾਂ ਦਾ, ਪਾਪੀਆਂ ਦਾ ਨਾਸ ਕਰਨ ਵਾਲੀ ਹੈ।
ਜੇ ਪਿਛਾਏ ਮੈਂ ਜੋ ਪੈ ਲੈ ਪਏ।
ਔਰ ਜਿਹੜੀ ਅਕਾਲ ਪੁਰਖ ਦੇ ਵਿਚ ਹੀ ਮਿਲ ਕੇ ਰਹਿੰਦੀ, ਪਰਮੇਸ਼ਰ ਵਿਚ ਹੀ ਇਕ ਮਿਕ ਹੋ ਕੇ ਰਹਿੰਦੀ ਹੈ।
ਜਿਨਕੀ ਰਚਿਆ ਇਤਨਿਕ ਸਏ।
ਔਰ ਕਹਿੰਦੇ ਵਿਧੀ ਦੀ, ਬ੍ਰਹਮਾ ਨੂੰ ਕਹਿੰਦੇ ਜਿਸ ਵੇਲੇ ਲੋੜ ਪਈ, ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ, ਉਹਨੇ ਬ੍ਰਹਮਾ ਦੀ ਰੱਖਿਆ ਕੀਤੀ।
ਮਦ ਕੈਟਵ ਕੀ ਮਰਦਨ ਕਰਤਾ।
ਅਕਾਲ ਪੁਰਖ ਦੀ ਉਸੇ ਸ਼ਕਤੀ ਨੇ ਮਦ ਕੈਟਵ ਵਰਗੇ ਨਾਸ ਰਾਕਸ਼ਾਂ ਦਾ ਨਾਸ ਕੀਤਾ।
ਹੁਣ ਮੈਂ ਖਾਸੁਰ ਕਿਰਨ ਦਰਤਾ।
ਮੈਂ ਖਾਸੁਰ ਵਰਗੇ ਜਿਹੜੇ ਦਾਨਵ ਨੇ, ਉਹਨਾਂ ਦਾਨਵਾਂ ਨੂੰ ਪਰਮੇਸ਼ਰ ਦੀ ਉਸ ਸ਼ਕਤੀ ਨੇ ਪ੍ਰਗਟ ਹੋ ਕੇ ਨਾਸ ਕੀਤਾ।
ਉਮਰ ਨੈਣ ਕੀ ਪ੍ਰਾਣਨ ਹਰਤਾ।
ਉਮਰ ਨੈਣ ਵਰਗੇ ਜਿਹੜੇ ਦਾਨਵ ਸਨ, ਉਹਨਾਂ ਦੇ ਪ੍ਰਾਣਾਂ ਦੀ ਹਰਤਾ ਹੈ।
ਚੰਡ ਮੁੰਡ ਕੀ ਓਜ ਨਿਵਰਤਾ।
ਚੰਡ ਮੁੰਡ ਵਰਗੇ ਜਿੰਨੇ ਦਾਨਵ ਰਾਕਸ਼ ਹੋਏ ਨੇ, ਉਹਨਾਂ ਦਾ ਓਜ, ਉਹਨਾਂ ਦੀ ਤਾਕਤ ਨੂੰ ਹਰਨ ਵਾਲੀ, ਉਹਨਾਂ ਦਾ ਨਾਸ ਕਰਨ ਵਾਲੀ, ਜੈ ਜੈ ਸੁਰ ਮਹਿਖਾ ਸੁਰ ਮਰਦਨ ਚੰਡ ਕਪਰਦਨ, ਜਿਵੇਂ ਮਹਾਰਾਜ ਜੀ ਨੇ ਸ੍ਰੀ ਅਕਾਲ ਉਸਤਤ ਵਿਚ ਗੁਰੂ ਕਲਗੀ ਧਰ ਜੀ ਨੂੰ ਉਸੇ ਸ਼ਕਤੀ ਦੀ ਅਰਾਧਨਾ ਕੀਤੀ ਹੈ। ਮਹਾਰਾਜ ਜੀ ਜਿਵੇਂ ਬਿਜਲੀ ਹੈ ਨਾ, ਇਕ ਬਲਬ ਵਿਚ ਜਗਦੀ ਹੈ, ਇਕ ਪੱਖੇ ਵਿਚ ਚੱਲਦੀ ਹੈ। ਹੁਣ ਜਦੋਂ ਬਲਬ ਵਿਚ ਆਉਂਦੀ, ਉਦੋਂ ਉਹਦਾ ਰੂਪ ਹੋਰ ਹੋ ਜਾਂਦਾ, ਪੱਖੇ ਵਿਚ ਹੋਰ ਹੋ ਜਾਂਦਾ, ਪਰ ਪਿੱਛੋਂ ਜਿਹੜੀ ਹਾਊਸ ਪਾਵਰ ਵਿਚੋਂ ਜਿੱਥੋਂ ਸ਼ਕਤੀ ਆ ਰਹੀ ਹੈ, ਗੁਰੂ ਸਾਹਿਬ ਉਸ ਸ਼ਕਤੀ ਦੇ ਪੁਜਾਰੀ ਨੇ ਜਿਹੜੀ ਬਲਬ ਚ ਜਾਗ ਰਹੀ ਹੈ ਉਹਦੇ ਨਹੀਂ। ਕਹਿਣ ਤੋਂ ਭਾਵ ਕਿ ਜੇ ਦੁਰਗਾ ਰੂਪ ਹੋ ਕੇ, ਕਾਲੀ ਰੂਪ ਹੋ ਕਰਕੇ ਉਹ ਸ਼ਕਤੀਆਂ ਅੱਗੇ ਬਲਬਾਂ ਵਿਚ ਜਗੀਆਂ, ਪਿੱਛੋਂ ਪ੍ਰਮਾਤਮਾ ਵਿਚੋਂ ਸ਼ਕਤੀ ਉਹਨਾਂ ਵਿਚ ਆਈ ਨਾ। ਜਿੱਥੇ ਮਹਾਰਾਜ ਜੀ ਕਹਿੰਦੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ, ਉਹ ਹਾਊਸ ਪਾਵਰ ਪਿੱਛੋਂ ਹੈ, ਉਥੋਂ ਉਹ ਸ਼ਕਤੀ ਲੈ ਕੇ ਕੰਮ ਕਰ ਰਹੇ ਨੇ। ਇਸ ਕਰਕੇ ਸਤਿਗੁਰੂ ਉਸ ਸ਼ਕਤੀ ਨਾਲ ਜੁੜੇ ਹੋਏ ਨੇ, ਨਾ ਕਿ ਜਿਹੜੀ ਆ ਅੱਗੇ ਦੁਰਗਾ ਰੂਪ ਵਿਚ ਆ ਗਈ ਜਾਂ ਕਾਲੀ ਰੂਪ ਵਿਚ ਆ ਗਈ, ਉਸ ਸ਼ਕਤੀ ਦੇ ਪੁਜਾਰੀ ਨਹੀਂ ਹਨ ਮਹਾਰਾਜ। ਮਹਾਰਾਜ ਜੀ ਉਸ ਹਾਊਸ ਪਾਵਰ ਦੇ ਪੁਜਾਰੀ ਨੇ ਜੋ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਚੋਂ ਪ੍ਰਚੰਡ ਪ੍ਰਗਟ ਹੁੰਦੀ ਹੈ, ਔਰ ਅਕਾਲ ਪੁਰਖ ਸਹਿਤ ਸਬਲ ਹੋ ਕੇ, ਉਹ ਮਾਇਆ ਸਬਲ ਹੋ ਕੇ ਜਿਹੜੀ ਸ਼ਕਤੀ ਸਾਰੇ ਸੰਸਾਰ ਦੀ ਸ੍ਰਿਸ਼ਟੀ ਦੀ ਸਾਜਨਾ ਕਰਦੀ ਹੈ। ਸ਼ਿਵ ਸ਼ਕਤ ਆਪ ਉਪਾਏ ਕਾ ਕਰਤਾ। ਗੁਰੂ ਅਮਰਦਾਸ ਜੀ ਦੇ ਬਚਨ, ਉਹ ਜਿਹੜਾ ਸ਼ਿਵ ਸ਼ਕਤੀ ਨੂੰ ਪੈਦਾ ਕਰਨ ਵਾਲਾ, ਜਿਹੜੀ ਸ਼ਕਤੀ ਉਹਦੇ ਤੋਂ ਪੈਦਾ ਹੁੰਦੀ ਹੈ, ਗੁਰੂ ਕਲਗੀਧਰ ਉਹਦੇ ਪੁਜਾਰੀ ਹਨ, ਉਹਦੇ ਨਾਲ ਮਹਾਰਾਜ ਜੀ ਦਾ ਧਿਆਨ ਜੁੜਿਆ ਹੋਇਆ, ਔਰ ਉਹੀ ਸ਼ਕਤੀ ਅੱਗੇ ਰੂਪਮਾਨ ਹੋ ਕੇ ਚੰਡ ਮੁੰਡ ਆਦਿਕ ਜਿਤਨੇ ਦਾਨਵ ਨੇ ਉਹਨਾਂ ਦਾ ਨਾਸ ਕਰਨ ਵਾਲੀ ਹੈ।
ਸੁੰਭ
ਸੁੰਭ ਆਦਿਕ ਵਰਗੇ ਦਾਨਵਾਂ ਦਾ ਨਾਸ ਕਰਨ ਵਾਲੀ, ਜਿਵੇਂ ਚੰਡੀ ਦੀ ਵਾਰ ਚ ਮਹਾਰਾਜ ਜੀ ਦੇ ਬਚਨ ਨੇ, ਸੁੰਭ ਨਸੁੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜ ਵਖੇਕ ਨੂੰ, 14 ਲੋਕਾਂ ਛਾਇਆ ਜਸ ਜਗ ਮਾਤ ਦਾ। ਇਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ ਚੰਡੀ ਦੀ ਵਾਰ ਦੇ। ਕਹਿਣ ਲੱਗੇ ਸੁੰਭ ਸੁੰਭ ਵਰਗਿਆਂ ਦਾ ਨਾਸ ਕਰਨ ਵਾਲੀ ਉਹੀ ਸ਼ਕਤੀ ਹੈ।
ਨਾਸੇ ਅਣਗਿਣਤ ਦੁਸ਼ਟ ਕੁਚਾਲੇ,
ਔਰ ਜਿਹੜੇ ਅਣਗਿਣਤ ਦੁਸ਼ਟਾਂ ਦਾ ਨਾਸ ਕਰਨ ਵਾਲੀ ਹੈ।
ਜਗ ਕਰਤਾ ਪ੍ਰਿਤਪਾਲ ਵਿਸਾਲੇ,
ਜਿਹੜੀ ਉਹ ਸ਼ਕਤੀ ਅਕਾਲ ਪੁਰਖ ਦੀ ਉਹ ਸ਼ਕਤੀ, ਜਿਹੜੀ ਦੁਰਗਾ ਉਹ ਸੰਸਾਰ ਨੂੰ ਨਹੀਂ ਬਣਾਉਂਦੀ, ਕਾਲੀ ਸੰਸਾਰ ਨੂੰ ਨਹੀਂ ਬਣਾਉਂਦੀ, ਸ਼ੀਤਲਾ ਸੰਸਾਰ ਨੂੰ ਨਹੀਂ ਬਣਾਉਂਦੀ, ਜਾਂ ਜਿਹੜੀਆਂ ਦੇਵੀਆਂ ਇਹ ਮੰਨਦੇ ਨੇ, ਸੱਤ ਦੇਵੀਆਂ ਜਿੰਨੀਆਂ ਮੰਨਦੇ ਨੇ, ਉਹ ਨਹੀਂ ਸੰਸਾਰ ਬਣਾਉਂਦੀਆਂ। ਇੱਕ ਅਕਾਲ ਪੁਰਖ ਦੀ ਸ਼ਕਤੀ ਹੈ ਜਿਹੜੀ ਸੰਸਾਰ ਬਣਾਉਂਦੀ ਹੈ। ਗੁਰੂ ਕਲਗੀਧਰ ਉਸ ਸ਼ਕਤੀ ਦੇ ਪੁਜਾਰੀ ਨੇ ਜਿਹੜੇ ਸਾਰੇ ਸੰਸਾਰ ਨੂੰ ਪੈਦਾ ਕਰਦੀ ਹੈ।
ਸਭ ਸੰਘਾਰਨ ਪਰਲੈ ਕਰਾਲੇ,
ਸਾਰਿਆਂ ਦਾ ਸੰਘਾਰ ਕਰਨ ਵਾਲੀ ਔਰ ਸਾਰਿਆਂ ਨੂੰ ਪਾਲਣ ਵਾਲੀ ਹੈ।
ਜਿਸ ਕੋ ਆਦ ਨਾ ਅੰਤ ਕਦਾਏ, ਕਿਸ ਤੋਂ ਪਾਰ ਨਾ ਪਾਇਓ ਜਾਏ,
ਜਿਸ ਦਾ ਨਾ ਆਦ ਹੈ ਨਾ ਅੰਤ ਹੈ, ਜਿਸ ਦਾ ਪਾਰ ਵਾਰ ਪਾਇਆ ਨਹੀਂ ਜਾ ਸਕਦਾ।
ਪਰਮ ਜੋਤ ਕੀ ਜੋਤ ਮਾਨੇ,
ਪਰਮਾਤਮਾ ਦੀ ਜਿਹੜੀ ਜੋਤ ਹੈ ਉਸੇ ਦੀ ਅੱਗੇ ਜੋਤੀ ਹੈ, ਪਰਮੇਸ਼ਰ ਦੀ ਜੋਤ ਹੈ।
ਸਿਮਰੇ ਜਾਂ ਕਹਾਂ ਬਰਦਾਨੇ,
ਔਰ ਜਿੱਥੇ ਉਹਨੂੰ ਸਿਮਰੀਏ ਉੱਥੇ ਹਾਜ਼ਰ ਹੋ ਕੇ ਰੱਖਿਆ ਕਰਦੀ ਹੈ।
ਤਾਹੇ ਅਰਾਧਨ ਸਤ ਪਰ ਹੋਏ,
ਉਸੇ ਦੇ ਅਰਾਧਨ ਵਿੱਚ ਸਤਿਗੁਰੂ ਜੀ ਲੱਗੇ ਹੋਏ ਨੇ।
ਤਪੈ ਤਪਨ ਜਾਵਦ ਨਾ ਜੋਏ,
ਸਤਿਗੁਰੂ ਜੀ ਜਦੋਂ ਤੱਕ ਨਹੀਂ ਤਪ ਦੇਖਦੇ ਉਸ ਸ਼ਕਤੀ ਨੂੰ ਪ੍ਰਗਟ ਕਰਕੇ, ਉਦੋਂ ਤੱਕ ਤਪ ਕਰਨਗੇ।
ਧਿਆਨ ਪਰਾਇਣ ਕਰਨ ਪ੍ਰਤੱਖ,
ਪਰਮੇਸ਼ਰ ਦੀ ਉਸ ਸ਼ਕਤੀ ਦੇ ਧਿਆਨ ਪ੍ਰਾਇਣ ਹੋ ਕੇ ਉਹਨੂੰ ਪ੍ਰਤੱਖ ਕਰਨਾ ਚਾਹੁੰਦੇ ਨੇ।
ਦਰਸ ਬਿਲੋਚਨ ਗੋਚਰ ਸਵੱਛ,
ਆਪਣੇ ਨਾਲ ਸਵੱਛ ਨੇਤਰਾਂ ਨਾਲ ਮਹਾਰਾਜ ਜੀ ਉਸ ਸ਼ਕਤੀ ਦੇ ਦਰਸ਼ਨ ਕਰਨੇ ਚਾਹੁੰਦੇ ਨੇ, ਉਸ ਪ੍ਰਕਾਸ਼ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਹੋਰ ਅੱਗੇ ਤਪੱਸਿਆ ਦੇ ਰੰਗ ਵਿਚ ਰੰਗੇ ਹੋਏ ਨੇ।